ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9588122800, 9058128200 ਔਰ ਵਿਜ਼ਿਟ mortgagebuddies.ca।
ਉਹ ਛਾਇਰ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ, ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944, 905-671-9244।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-401-8230, ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600, 647-295-4600। HK ਟਾਇਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਆਪਣਾ ਸਾਥ ਰਹਿਣਾ ਜੀ 2:57 ਤੱਕ, ਅਤੇ ਤਕਰੀਬਨ 50 ਮਿੰਟ ਨੇ ਆਪਣੇ ਕੋਲ। ਇਹਨਾਂ 50 ਮਿੰਟਾਂ ਦੇ ਵਿੱਚ ਕੁਝ ਪੋਰਸ਼ਨ ਹੈਗਾ ਜਿਹੜਾ ਉਹ ਸਪੋਂਸਰਸ ਨੂੰ ਡੈਡੀਕੇਟ ਕੀਤਾ ਹੁੰਦਾ, ਅਸੀਂ ਉਹਨਾਂ ਦੇ ਸੁਨੇਹੇ ਪੜ੍ਹਦੇ ਹਾਂ ਜਾਂ ਰਿਕਾਰਡਡ ਸੁਨੇਹੇ ਤੁਹਾਨੂੰ ਸੁਣਾਉਂਦੇ ਹਾਂ। ਕਈ ਸਾਡੇ ਸਪੋਂਸਰਸ ਔਨ ਦਾ ਏਅਰ ਆ ਕੇ ਤੁਹਾਨੂੰ ਸੁਨੇਹਾ ਦਿੰਦੇ ਨੇ, ਅਤੇ ਇਸ ਤੋਂ ਬਿਨਾਂ ਆਪਣੀ ਗੱਲਬਾਤ ਆ ਜਿਹੜੀ ਆਪਸ ਵਿੱਚ ਦੀ ਤੁਹਾਡੀ ਸਾਡੀ ਚੱਲਦੀ ਰਹਿੰਦੀ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਜੇ ਤੁਸੀਂ ਸੇਫ ਥਾਂ 'ਤੇ ਖੜ੍ਹੇ ਹੋ, ਡਰਾਈਵ ਨਹੀਂ ਕਰ ਰਹੇ ਜਾਂ ਹੈਂਡਸ ਫਰੀ ਸਿਸਟਮ ਤੁਹਾਡੇ ਕਾਰ 'ਚ ਲੱਗਿਆ, ਤਾਂ ਫਿਰ ਤਾਂ ਸਾਨੂੰ ਕਾਲ ਕਰ ਲਿਆ ਕਰੋ, ਅਤੇ ਨਹੀਂ ਤਾਂ ਸਾਡਾ ਪ੍ਰੋਗਰਾਮ ਆਰਾਮ ਨਾਲ ਸੁਣੀ ਜਾਇਆ ਕਰੋ ਜੀ। ਤੁਸੀਂ ਅੱਗੇ ਪਿੱਛੇ ਵੀ ਕਾਲ ਕਰ ਸਕਦੇ, ਵੈਸੇ ਕਾਫੀ ਸਾਰੇ ਸੱਜਣ ਕਰਦੇ ਆ ਜੀ, ਬਾਅਦ ਦੇ ਵਿੱਚ ਜਦੋਂ ਫ੍ਰੀ ਹੋਣ ਅਤੇ ਉਦੋਂ ਵੀ ਕਾਲ ਕਰ ਦਿੰਦੇ ਆ, ਆਪਣੀ ਇਨਪੁੱਟ ਦੇ ਦਿੰਦੇ ਆ, ਪਰ ਜੇ ਤੁਸੀਂ ਸੇਫ ਥਾਂ 'ਤੇ ਹੋ ਤਾਂਹੀਓ ਸਾਨੂੰ ਕਾਲ ਕਰੋ। ਨੰਬਰ ਸਟੂਡੀਓ ਦਾ 416-620-1778 ਹੁੰਦਾ। ਕਈ ਵਾਰੀ ਤੁਸੀਂ ਕਾਰ ਦੇ ਵਿੱਚ ਨਹੀਂ ਹੁੰਦੇ ਅਤੇ 2 ਵਜੇ ਤੁਹਾਨੂੰ ਯਾਦ ਆਉਂਦਾ ਵੀ ਦੁਪਹਿਰੇ ਨਗਾਰਾ ਵੱਜ ਰਿਹਾ 770 AM 'ਤੇ, ਅਤੇ ਫਿਰ ਉਸ ਵੇਲੇ ਇੰਟਰਨੈੱਟ ਵੀ ਅਵੇਲੇਬਲ ਨਹੀਂ ਹੁੰਦਾ, ਤਾਂ ਫੋਨ ਦੇ ਜ਼ਰੀਏ ਉਸ ਵੇਲੇ ਤੁਸੀਂ ਸਾਡਾ ਪ੍ਰੋਗਰਾਮ ਸੁਣ ਲਿਆ ਕਰੋ। ਫੋਨ ਤੁਸੀਂ ਨੋਟ ਕਰ ਲਓ 647-557 1017 ਟੋਰੋਂਟੋ ਦੇ ਏਰੀਏ ਦੇ ਵਿੱਚੋਂ ਤਾਂ ਤੁਸੀਂ ਇਸ ਫੋਨ 'ਤੇ ਕਾਲ ਕਰੋਗੇ ਤਾਂ ਸਾਡਾ ਜਿਹੜਾ ਰੇਡੀਓ ਸਟੇਸ਼ਨ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸਿੱਧਾ ਤੁਹਾਨੂੰ ਸੁਣਨ ਲੱਗ ਜੂਗਾ। ਇੱਕ ਬੇਨਤੀ ਅਸੀਂ ਹੋਰ ਕਰਦੇ ਹੁੰਦੇ ਹਾਂ ਕਿ ਰੇਡੀਓ ਤਾਂ ਸਾਡਾ ਸੁਣਦੇ ਹੀ ਹੋ, ਸਾਡੇ ਜਿਹੜੇ ਹੋਰ ਪ੍ਰੋਗਰਾਮਸ ਨੇ ਤੁਸੀਂ ਉਹ ਵੀ ਜ਼ਰੂਰ ਵੇਖਿਆ ਕਰੋ। ਵੀਕਐਂਡ 'ਤੇ 8 ਵਜੇ ਮੁਲਾਕਾਤ ਟੀਵੀ ਪ੍ਰੋਗਰਾਮ ਹੁੰਦਾ ਵਿਜ਼ਨ ਟੀਵੀ ਚੈਨਲ 'ਤੇ, ਅਤੇ 8:30 ਵਜੇ ਸਰਦਾਰੀ ਟੀਵੀ ਪ੍ਰੋਗਰਾਮ ਹੁੰਦਾ, ਜ਼ਰੂਰ ਵੇਖਿਆ ਕਰੋ ਜੀ। 8 ਤੋਂ ਲੈ ਕੇ 9 ਵਜੇ ਤੱਕ ਸ਼ਨਿਚਰਵਾਰ ਨੂੰ ਸਾਡੇ ਇਹ ਪ੍ਰੋਗਰਾਮ ਹੁੰਦੇ ਨੇ, ਅਤੇ ਜੇ ਸਾਡੇ ਜਿਹੜੇ ਚੱਲਦੇ ਪ੍ਰੋਗਰਾਮ ਨੇ ਰੇਡੀਓ ਟੀਵੀ 'ਤੇ ਇਹਨਾਂ 'ਤੇ ਕਿਤੇ ਤੁਸੀਂ ਕੋਈ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹਾਂ ਤਾਂ ਮੋਸਟ ਵੈਲਕਮ ਜੀ, ਅਸੀਂ ਇਹੀ ਕੰਮ ਕਰਦੇ ਹਾਂ ਜੀ। ਅਤੇ ਤੁਸੀਂ ਸਾਨੂੰ ਕਾਲ ਕਰ ਲਿਆ ਕਰੋ, ਸਾਡੇ ਕੋਲ ਕੁਝ ਸਪੋਟਸ ਹੈਗੇ ਨੇ ਜੀ ਅਜੇ ਵਿਜ਼ਨ ਟੀਵੀ 'ਤੇ ਵੀ ਨੇ, ਅਤੇ ਇੱਥੇ ਤੁਸੀਂ ਨਗਾਰਾ ਰੇਡੀਓ 'ਤੇ ਵੀ ਐਡ ਕਰਦੇ ਹੋ। ਜਿਹੜੇ ਬਿਜ਼ਨਸ ਦੀ ਸਾਡੇ ਕੋਲ ਆਲਰੇਡੀ 2-2, 3-3 ਬਿਜ਼ਨਸਿਸ ਦੀ ਐਡ ਚੱਲ ਰਹੀ ਹੈ ਪਹਿਲਾਂ ਹੀ, ਉੱਥੇ ਮੈਂ ਤੁਹਾਨੂੰ ਆਪ ਹੀ ਬੇਨਤੀ ਕਰੂੰਗਾ ਕਿ ਅਵੋਇਡ ਕਰ ਲਓ ਸਾਡੇ ਪ੍ਰੋਗਰਾਮ ਨੂੰ, ਕਿਉਂਕਿ ਉੱਥੇ ਆਲਰੇਡੀ ਉਹੋ ਜਿਹੇ ਬਿਜ਼ਨਸ ਸਾਡੇ ਕੋਲ ਚੱਲ ਰਹੇ ਨੇ। ਜਦੋਂ ਕਿਸੇ ਬਿਜ਼ਨਸ ਨੇ ਛੁੱਟੀ ਲਈ ਤਾਂ ਫਿਰ ਸਾਥੋਂ ਪੁੱਛ ਲਿਓ। ਮੇਰਾ ਨੰਬਰ 647-384-36 ਹੈ, ਰਾਣਾ ਜੀ ਦਾ ਨੰਬਰ 905-915-84-84 ਹੈ। ਇਕਬਾਲ ਰਾਮੂਵਾਲੀਆ ਜੀ, ਇਕਬਾਲ ਗਿੱਲ ਜੀ, ਉਹਨਾਂ ਨੇ ਝੰਡੇ ਬਾਬਤ ਲਿਖਿਆ ਜੀ, ਲਾਲ ਤਿਰੰਗਾ ਹਰਾ ਕੇਸਰੀ ਝੰਡਾ ਆਖਰ ਝੰਡਾ, ਹਰ ਝੰਡੇ ਦੀ ਰੀੜ 'ਚ ਬੈਠਾ ਬੜਾ ਫਰੇਬੀ ਡੰਡਾ, ਡੰਡੇ ਵਿੱਚ ਬੰਦੂਕ ਛਣਕਦੀ ਝੰਡਾ ਕਹੇ ਸਰੰਗੀ, ਡੰਡਾ ਲਾਵੇ ਸਾਣ ਉਸਤਰੇ ਝੰਡਾ ਆਖੇ ਕੰਘੀ, ਪਰ ਆਰੀ ਦੇ ਖਾਨਦਾਨ 'ਚੋਂ ਕੰਘੀ ਦਾ ਹਰ ਦੰਦਾ, ਹਰ ਝੰਡੇ ਦੀ ਰੀੜ 'ਚ ਬੈਠਾ ਬੜਾ ਫੜੇਬੀ ਡੰਡਾ। ਇਹ ਜਿਹੜਾ ਝੰਡਾ ਹੁੰਦਾ ਨਾ ਦੋਸਤੋ, ਜਿਹੜਾ ਕੱਪੜੇ 'ਤੇ ਬਣਿਆ ਹੁੰਦਾ, ਇਹ ਤਾਂ ਬੜਾ ਪਿਆਰਾ ਲੱਗਦਾ ਮੈਨੂੰ। ਉਹ ਇਹ ਜਿਹੜਾ ਸਿਰਫ ਝੰਡਾ ਨਾ, ਜਦੋਂ ਬੱਚਿਆਂ ਦੇ ਚਿਹਰਿਆਂ 'ਤੇ ਬਣਿਆ ਹੋਵੇ, ਬੱਚਿਆਂ ਨੇ ਉਹ ਕੱਪੜੇ ਦੇ ਸਾਈਨ ਜਿਹਦੇ 'ਤੇ ਝੰਡਾ ਬਣਿਆ ਹੁੰਦਾ ਜਾਂ ਕਾਗਜ਼ 'ਤੇ ਬਣਾ ਕੇ ਚੱਕੇ ਹੋਣ, ਤਾਂ ਬੜੇ ਪਿਆਰੇ ਲੱਗਦੇ ਆ। ਪਰ ਜੇ ਕਿਸੇ ਨੇ ਸਿਰਫ ਅਤੇ ਸਿਰਫ ਉਹ ਝੰਡੇ ਦਾ ਡੰਡਾ ਜਿਹੜਾ ਉਹ ਹੱਥ 'ਚ ਫੜਿਆ ਹੋਵੇ, ਅਤੇ ਪਰ ਉਹਨੂੰ ਇਹ ਨਾ ਪਤਾ ਹੋਵੇ ਵੀ ਆਹ ਡੰਡੇ ਦੇ ਸਿਖਰ 'ਤੇ ਜਿਹੜਾ ਲਹਿਰਾ ਰਿਹਾ ਇਹਦਾ ਕੀ ਮਤਲਬ ਆ, ਅਤੇ ਮੈਨੂੰ ਤਰਸ ਜਿਹਾ ਆਉਂਦਾ ਉਹਦੇ 'ਤੇ, ਕਿਉਂਕਿ ਉਹ ਬੰਦੇ ਨੂੰ ਲੱਗਦਾ ਹੁੰਦਾ ਕਿ ਜਿਹੜਾ ਮੁੱਠ ਦੇ ਵਿੱਚ ਫੜਿਆ ਹੋਇਆ ਮੈਂ ਡੰਡਾ, ਇਹਦੇ ਰਾਹੀਂ ਮੈਂ ਉਹ ਝੰਡੇ ਦਾ ਸੁਨੇਹਾ ਦੇ ਰਿਹਾ। ਪਰ ਅਸਲ ਦੇ ਵਿੱਚ ਮਤਲਬ ਉਹਦਾ ਇਹੀ ਹੁੰਦਾ ਵੀ ਮੈਂ ਆਹ ਫੜਿਆ ਹੋਇਆ ਜੀ, ਡਾਂਗ ਫੜੀ ਹੋਈ ਆ, ਅਤੇ ਜੇ ਤੁਸੀਂ ਇਹਨੂੰ ਸਲਾਮ ਨਹੀਂ ਕੀਤਾ ਝੰਡੇ ਨੂੰ, ਤਾਂ ਡਾਂਗ ਤੁਹਾਡੇ ਮੋਰਾਂ ਦੇ ਵਿੱਚ ਵੱਜਣੀ ਆ। ਅਤੇ ਹੁੰਦਾ ਵੀ ਇਸ ਤਰ੍ਹਾਂ ਹੀ ਆ, ਕਾਨੂੰਨ ਵੀ ਕਈ ਵਾਰੀ ਇਸ ਤਰ੍ਹਾਂ ਕਹਿੰਦਾ ਜੀ ਸਾਡੇ ਜਿਹੜੇ ਝੰਡੇ ਨੇ ਇਹਦੇ ਵੱਲ ਤੁਸੀਂ ਕੈਰੀ ਅੱਖ ਨਾਲ ਨਹੀਂ ਦੇਖਣਾ, ਝੰਡਾ ਝੂਲੇ ਝੰਡਾ ਹਮਾਰਾ ਝੂਲਤਾ ਰਹੇ, ਇਸ ਤਰ੍ਹਾਂ ਦੇ ਨਾਰੇ ਆ ਜਿਹੜੇ ਉਹ ਲੱਗਦੇ ਅਸੀਂ ਸੁਣਦੇ ਹਾਂ। ਆਮ ਕਰਕੇ ਆਪਣੇ ਝੰਡੇ ਦੀ ਸ਼ਾਨ ਨੂੰ ਉੱਚਾ ਰੱਖਣ ਦੇ ਲਈ ਜਿਹੜੀਆਂ ਹਕੂਮਤਾਂ ਉਹ ਬਹੁਤ ਕੁਝ ਕਰਦੀਆਂ, ਅਤੇ ਮੁੱਖ ਕੰਮ ਉਹ ਝੰਡੇ ਦੇ ਥੱਲੇ ਜਿਹੜਾ ਡੰਡਾ ਹੁੰਦਾ ਨਾ ਉਹ ਤੋਂ ਹੀ ਲੈਂਦੀਆਂ ਨੇ। ਇੱਕ ਆਪਣਾ ਸੱਭਿਆਚਾਰ, ਇੱਕ ਆਪਣਾ ਕਲਚਰ ਉਹ ਲੋਕਾਂ ਦੇ ਵਿੱਚ ਪ੍ਰਚਾਰਦੀਆਂ ਪ੍ਰਸਾਰਦੀਆਂ ਨੇ, ਅਤੇ ਉਸ ਕਲਚਰ ਦੀ ਇੱਕ ਆਪਣੀ ਹਿਸਟਰੀ ਹੁੰਦੀ ਹੈ। ਬਹੁਤੇ ਲੋਕਾਂ ਨੇ ਅਸ਼ੋਕ ਦਾ ਨਾਂ ਸੁਣਿਆ, ਅਤੇ ਬਹੁਤੇ ਲੋਕਾਂ ਨੇ ਇਹ ਵੀ ਸੁਣਿਆ ਪੜ੍ਹਿਆ ਵੀ ਅਸ਼ੋਕ ਆ ਜਿਹੜਾ ਅਹਿੰਸਾ ਦਾ ਪੁਜਾਰੀ ਸੀ, ਕਹਿੰਦੇ ਜੀ ਉਹਨੇ ਤੋਬਾ ਕਰ ਲਈ ਅਹਿੰਸਾ ਤੋਂ, ਉਹਨੇ ਯੁੱਧ ਨਾ ਲੜਨ ਦਾ ਫੈਸਲਾ ਕਰ ਲਿਆ ਕਿਉਂਕਿ ਅਹਿੰਸਾ ਦਾ ਪੁਜਾਰੀ ਸੀ। ਕਹਿੰਦੇ ਮਾਰ ਮਰਾਈ ਤਾਂ ਉਹ ਸਹੀ ਨਹੀਂ ਸੀ ਸਕਦਾ, ਇੰਨਾ ਕੁ ਸਾਨੂੰ ਸਕੂਲੀ ਸਿਲੇਬਸ ਦੇ ਵਿੱਚ ਪੜ੍ਹਾ ਦਿੱਤਾ ਗਿਆ, ਪਰ ਇਹ ਗੱਲ ਨਹੀਂ ਪੜ੍ਹਾਈ ਗਈ ਕਿ ਅਸ਼ੋਕ ਮਹਾਰਾਜੇ ਨੇ ਇਹ ਜਿਹੜਾ ਰਾਜ ਹਾਸਲ ਕੀਤਾ ਸੀ ਆਪਣੇ 100 ਭਰਾਵਾਂ ਨੂੰ ਕਤਲ ਕਰਕੇ ਕੀਤਾ ਸੀ। ਅਤੇ ਜੇ ਸੱਚੀ ਮੁੱਚੀ ਅਹਿੰਸਾ ਦਾ ਪੁਜਾਰੀ ਸੀ ਤਾਂ ਫਿਰ ਆਪਣੇ ਭਰਾਵਾਂ ਨੂੰ ਹੀ ਮਾਰਨ ਦੀ ਕੀ ਲੋੜ ਸੀ? ਇਸ ਗੱਲ ਦਾ ਜਵਾਬ ਨਹੀਂ ਲੱਭਦਾ। ਸਾਡੇ ਸੱਭਿਆਚਾਰ ਦੇ ਵਿੱਚ ਇਹ ਗੱਲ ਤਾਂ ਮੈਂ ਸੁਣੀ ਆ ਵੀ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਪਰ ਇਹ ਕਹਾਵਤ ਨਹੀਂ ਬਣੀ ਬਈ ਆਪਣੇ 100 ਭਰਾਵਾਂ ਨੂੰ ਮਾਰ ਕੇ ਅਸ਼ੋਕ ਮਹਾਰਾਜੇ ਨੇ ਸ਼ਾਂਤੀ ਦਾ ਸੁਨੇਹਾ ਦਿੱਤਾ, ਕਿਉਂਕਿ ਇਹ ਗੱਲ ਸਾਨੂੰ ਦੱਸੀ ਨਹੀਂ ਗਈ। ਮੇਰੇ ਕਹਿਣ ਦਾ ਮਤਲਬ ਉਹ ਜਿਹੜਾ ਝੰਡਾ ਸਫਲਤਾ ਦਾ ਝੰਡਾ ਰਾਜੇ ਅਸ਼ੋਕ ਨੇ ਗੱਡਿਆ ਜਿਹਨੂੰ ਅਸੀਂ ਸਲਾਮ ਕਰਦੇ ਹਾਂ ਜਿਹਨੂੰ ਅਹਿੰਸਾ ਦਾ ਪੁਜਾਰੀ ਕਹਿੰਦੇ ਹਾਂ ਉਹਦੀ ਨਿਉਂ ਵੀ ਕਤਲੋਕਾਰਤ ਦੇ ਵਿੱਚ ਸੀ। ਅੱਜ ਜਿਹੜੀ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਨੇ ਝੰਡਾ ਉੱਚਾ ਰਹੇ ਹਮਾਰਾ ਇਹਦੀ ਜੇ ਡਿਟੇਲ ਦੇ ਵਿੱਚ ਜਾਈਏ ਤਾਂ ਇਹ ਵੀ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਆਉਂਦਾ ਬਈ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਇੱਥੇ 72 ਸਾਲਾਂ ਬਾਅਦ ਵੀ ਆਮ ਲੋਕਾਂ ਦੀ ਸੁਣੀ ਨਹੀਂ ਜਾਂਦੀ। 3 ਪੀੜ੍ਹੀਆਂ ਗੁਜ਼ਰ ਗਈਆਂ, 3 ਪੀੜ੍ਹੀਆਂ ਅਤੇ 3 ਪੀੜ੍ਹੀਆਂ ਦੇ ਲੋਕਾਂ ਨਾਲ ਆਮ ਲੋਕਾਂ ਨਾਲ ਜਦੋਂ ਗੱਲਬਾਤ ਕਰਕੇ ਵੇਖਦੇ ਹੋ ਤਾਂ ਉਹ ਕਹਿੰਦੇ ਆ ਵੀ ਸਾਨੂੰ ਜ਼ਿੰਦਗੀ ਦਾ ਤਾਂ ਬਹੁਤ ਤਜਰਬਾ, ਬੜੀਆਂ ਠੋਕਰਾਂ ਖਾਧੀਆਂ, ਬੜੀਆਂ ਤਰੱਕੀਆਂ ਕੀਤੀਆਂ, ਪਰ ਸਾਨੂੰ ਆਹ ਜਿਹੜਾ ਆਜ਼ਾਦੀ ਸ਼ਬਦ ਆ ਨਾ ਇਹਦਾ ਪਤਾ ਨਹੀਂ ਲੱਗਿਆ। ਰੇਡੀਓ ਟੀ ਵੀ ਤੋਂ ਅਸੀਂ ਜ਼ਰੂਰ ਸੁਣਦੇ ਹਾਂ, ਅਖਬਾਰਾਂ ਦੇ ਵਿੱਚ ਅਸੀਂ ਜ਼ਰੂਰ ਪੜ੍ਹਦੇ ਹਾਂ ਵੀ ਭਾਰਤ ਮੁਲਕ ਆ ਜਿਹੜਾ ਇਹ ਬਹੁਤ ਵਧੀਆ, ਸਾਡਾ ਆਪਦਾ ਮੁਲਕ ਆ, ਸਾਨੂੰ ਪਿਆਰਾ, ਕਿਸੇ ਨੂੰ ਅਹਿਸਾਸ ਕਰਾਉਣ ਦੀ ਤਾਂ ਕੋਈ ਲੋੜ ਨਹੀਂ ਹੈਗੀ ਇਹਦੇ ਵਿੱਚ। ਪਰ ਇੱਕ ਜਿਹੜਾ ਮੁਲਕ ਹੁੰਦਾ, ਇੱਕ ਜਿਹੜਾ ਦੇਸ਼ ਹੁੰਦਾ, ਉਹ ਸਿਰਫ ਬਾਉਂਡਰੀ ਚਾਰ ਦੀਵਾਰੀ ਦੇ ਨਾਲ ਨਹੀਂ ਬਣਦਾ, ਉਹਦੇ ਜਿਉਂਦੇ ਜਾਗਦੇ ਲੋਕ, ਉਹਦਾ ਸੱਭਿਆਚਾਰ, ਉਹਦਾ ਕਲਚਰ, ਉਹਦੇ ਰੀਤੀ ਰਿਵਾਜ ਇਹਦੇ ਤੋਂ ਬਣਦਾ। ਅਤੇ ਜੇ ਫਿਰ ਆਪਾਂ 47 ਤੋਂ ਪਹਿਲਾਂ ਦੇ ਇਸ ਦੇਸ਼ ਦੇ ਵਿੱਚ ਚਲੇ ਜਾਈਏ, ਇਤਿਹਾਸ ਨੂੰ ਫਰੋਲੀਏ ਤਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਭਾਰਤ ਨਾਂ ਦਾ ਦੇਸ਼ ਆ ਜਿਹੜਾ ਇਹ ਇਸ ਰੂਪ ਦੇ ਵਿੱਚ ਕਦੇ ਵੀ ਹੈ ਨਹੀਂ ਸੀ। ਛੋਟੇ ਛੋਟੇ ਰਾਜੇ ਸੀ, ਕੌਮਾਂ ਸੀ, ਅਲੱਗ ਅਲੱਗ ਕੌਮੀਅਤਾਂ ਸੀ, ਉਹਨਾਂ ਦੇ ਆਪਣੇ ਰਾਜ ਸੀ। ਇਹ ਅਲੱਗ ਅਲੱਗ ਰਾਜਿਆਂ ਨੇ ਆਪਣੀ ਧੌਂਸ ਦੇ ਨਾਲ, ਕਦੇ ਮੁਗਲ ਰਾਜੇ ਆ ਗਏ, ਕਦੇ ਹਿੰਦੂ ਰਾਜੇ ਰਹੇ, ਕਦੇ ਕੁਸ਼ਾਣ ਆਏ, ਕਦੇ ਸ਼ੱਕ ਆਏ, ਕਦੇ ਮੰਗੋਲ ਆਏ, ਕਦੇ ਮੁਹੰਮਦ ਗੌਰੀ ਆਇਆ, ਨਾਦਰ ਸ਼ਾਹ ਆਇਆ, ਮਹਿਮੂਦ ਗਜ਼ਨ ਵੀ ਆਇਆ, ਕਿਉਂਕਿ ਧਰਤੀ ਸੀ ਜਿਹੜੀ ਉਹ ਇੰਨੀ ਰਿੱਚ ਸੀ ਖਣਿਜ ਪਦਾਰਥਾਂ ਦੇ ਨਾਲ, ਪਰ ਉਹ ਇੰਨੇ ਲੁੱਟ ਕੇ ਲੈ ਗਏ ਇਹਨੂੰ, ਫਿਰ ਵੀ ਉਹਨਾਂ ਤੋਂ ਲੁੱਟਿਆ ਨਹੀਂ ਗਿਆ, ਬਾਹਰਲੇ ਦੇਸ਼ਾਂ 'ਚ ਮਸ਼ਹੂਰ ਹੋ ਗਿਆ ਵੀ ਇਹ ਜਿਹੜਾ ਦੇਸ਼ ਆ, ਇਹ ਖਿੱਤਾ, ਇਹ ਸੋਨੇ ਦੀ ਚਿੜੀਆ। ਉਹ ਲੁੱਟ ਕੇ ਲੈ ਜਾਂਦੇ ਸੀ ਅਤੇ ਇਹ ਸਾਲਕ ਦੇ ਵਿੱਚ ਧਾਰਮਿਕ ਸਥਾਨਾਂ ਨੂੰ ਸੋਨੇ ਦੇ ਨਾਲ ਲਿਪ ਦਿੰਦੇ ਸੀ, ਆਪਣੇ ਬਣਾਏ ਹੋਏ ਭਗਵਾਨ ਉਹਨਾਂ ਦੀਆਂ ਮੂਰਤੀਆਂ ਵੀ ਸੋਨੇ ਦੇ ਵਿੱਚ ਕੈਦ ਕਰਤੀਆਂ। ਉਹ ਸਾਲਕ ਬਾਅਦ ਫਿਰ ਗੇੜਾ ਲਾਉਣ ਆਉਂਦੇ ਸੀ ਅਤੇ ਇਹਨਾਂ ਨੂੰ ਆਸ ਵੱਜਦੀ ਸੀ ਵੀ ਸ਼ਾਇਦ ਧਰਤੀ ਦੇ ਉੱਤੇ ਭਗਵਾਨ ਬੈਠਾ ਜਾਣਾ, ਜਾਂ ਜਿਹੜਾ ਬੁੱਤ ਆ ਜਿਹਦੀ ਅਸੀਂ ਪੂਜਾ ਕਰਦੇ ਹਾਂ, ਜਿਹਦੇ ਮੂਹਰੇ ਨੱਕ ਰਗੜਦੇ ਹਾਂ, ਇਹ ਰਾਖੀ ਕਰ ਦੂਗਾ, ਵਿਦੇਸ਼ੀ ਹਮਲਾਵਰਾਂ ਦੇ ਘੋੜੇ ਅੰਨੇ ਹੋ ਜਾਣਗੇ, ਇਹਨਾਂ ਦੀਆਂ ਕਿਰਪਾਨਾਂ ਆਪਣੇ ਆਪ ਹੀ ਹੱਥਾਂ ਦੇ ਵਿੱਚੋਂ ਡਿੱਗ ਪੈਣਗੀਆਂ। ਅਤੇ ਉੱਧਰੋਂ ਜਦੋਂ ਹਮਲਾਵਰ ਆਉਂਦੇ ਸੀ ਉਹ ਹੱਸਦੇ ਸੀ ਵੀ ਇਹੋ ਜਿਹੇ ਲੋਕ ਤਾਂ ਅਸੀਂ ਕਿਤੇ ਵੇਖੇ ਹੀ ਨਹੀਂ, ਇੰਨੇ ਸਿਆਣੇ ਲੋਕ ਵੀ ਅਸੀਂ ਜਾਣਦੇ ਹਾਂ, ਆਰਾਮ ਨਾਲ ਆਪਣੇ ਧਾਰਮਿਕ ਸਥਾਨਾਂ 'ਚ ਟੱਲ ਵਜਾਈ ਜਾਂਦੇ ਆ, ਦੇਖ ਕੇ ਹੱਸਦੇ ਆ, ਹਮਲਾਵਰ ਨੂੰ ਦੇਖ ਕੇ ਹੱਸਦੇ ਆ, ਘੋੜਿਆਂ 'ਤੇ ਬੈਠਿਆਂ ਨੂੰ, ਇਹ ਸੋਚਦੇ ਆ ਵੀ ਇਹਨਾਂ ਦੇ ਹੱਥੋਂ ਆਪੇ ਹੀ ਕਿਰਪਾਨਾਂ ਡਿੱਗ ਪੈਣੀਆਂ ਨੇ। ਉਹ ਲੁੱਟ ਕੇ ਲੈ ਜਾਂਦੇ ਸੀ, ਉਹਨਾਂ ਨੂੰ ਕਤਲ ਕਰ ਦਿੰਦੇ ਸੀ, ਉਹ ਫਿਰ ਵੀ ਕਹੀ ਜਾਂਦੇ ਸੀ ਕੋਈ ਨਹੀਂ ਅਗਲੇ ਜਨਮ ਦੇ ਵਿੱਚ ਇਹਨਾਂ ਨੂੰ ਉੱਬਲਦੇ ਕੜਾਹਾਂ ਦੇ ਵਿੱਚ ਵਾਲਿਆ ਜਾਊਗਾ, ਅਗਲਾ ਜਨਮ ਕਿਹਨੇ ਦੇਖਿਆ। ਇੱਕ ਇੱਕ ਦੋ ਦੋ ਨਹੀਂ, ਤਿੰਨ ਤਿੰਨ ਨਹੀਂ, 17-17 ਹਮਲੇ ਇੱਕ ਹਮਲਾਵਰ ਨੇ ਕੀਤੇ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਬਹੁਤ ਸਾਲ ਗੁਲਾਮ ਰਹੇ, ਜਾਂਦੇ ਜਾਂਦੇ ਗੁਲਾਮ ਖਾਨਦਾਨ ਆਉਂਦਾ, ਉਹ ਰਾਜੇ ਕਹਿੰਦੇ ਅਸੀਂ ਆਪਦੇ ਦੇਸ਼ ਵਾਪਸ ਚੱਲੇ ਹਾਂ, ਚਲੋ ਆਪਣੇ ਗੁਲਾਮਾਂ ਨੂੰ ਦੇ ਚੱਲੇ ਹਾਂ ਰਾਜ, ਇਹ ਉਹਨਾਂ ਦੇ ਵੀ ਅਸੀਂ ਗੁਲਾਮ ਰਹੇ, ਇਹਦੇ ਕਰਕੇ ਸਾਡੀ ਜਿਹੜੀ ਗੁਲਾਮ ਮਾਨਸਿਕਤਾ ਇੰਨੀ ਪ੍ਰਬਲ ਹੋ ਗਈ, ਜਿਵੇਂ ਹਨੇਰੇ 'ਚ ਬੰਦਾ ਬੈਠਾ ਹੋਵੇ, ਕੋਈ ਮਾੜੀ ਜਿਹੀ ਰੋਸ਼ਨੀ ਦਿਸਦੀ ਹੋਵੇ, ਉਹ ਅੱਖਾਂ ਪਾਸੇ ਕਰ ਲੈਂਦਾ, ਕਹੂਗਾ ਇਹ ਰੋਸ਼ਨੀ ਬੜੀ ਤੇਜ਼ ਆ, ਮੈਨੂੰ ਨਹੀਂ ਚੰਗੀ ਲੱਗਦੀ ਰੋਸ਼ਨੀ ਇਹ। ਉਹ ਜਿਹਾ ਹਾਲ ਸਾਡਾ ਹੋਇਆ। ਇਹ ਇਤਿਹਾਸ ਆ ਜਿਹੜਾ ਇਹਨੂੰ ਡਾਇਲੈਕਟੀਕਲ ਨਜ਼ਰੀਏ ਨਾਲ ਵੇਖਿਆ ਜਾਂਦਾ ਹੁੰਦਾ, ਦਵੰਦਵਾਦੀ ਤਰੀਕੇ ਦੇ ਜੇ ਨਾਲ ਤੁਸੀਂ ਦੇਖੋਗੇ ਤਾਂ ਤੁਹਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਤਰੱਕੀ ਤਾਂ ਤਰੱਕੀ ਹੈ ਨਾ, ਪਰ ਉਹ ਤਰੱਕੀ ਜੇ ਹੋਈ ਹੈ ਉਹ ਰਾਜਿਆਂ ਮਹਾਰਾਜਿਆਂ ਨੇ ਨਹੀਂ ਕਰਾਈ, ਉਹ ਤਰੱਕੀ ਆਮ ਲੋਕਾਂ ਨੇ ਆਪਣੀ ਮਿਹਨਤ ਦੇ ਨਾਲ ਕੀਤੀ ਆ। ਜੇ ਕੋਈ ਕਹਿ ਦੇ ਬਈ ਟਰੈਕਟਰ ਆ ਗਿਆ ਅਤੇ ਟਰੈਕਟਰ ਇਹ ਤਰੱਕੀ ਕਿਸੇ ਨੇ ਕਰਾਤੀ, ਨਹੀਂ, ਜਿਹੜਾ ਕਿਸਾਨ ਜ਼ਮੀਨ ਦੇ ਵਿੱਚ ਹਲ ਵਾਹੁੰਦਾ ਪਹਿਲਾਂ ਉਹ ਹੱਥ ਦੇ ਨਾਲ ਸੋਟੀ ਫੜ ਕੇ ਤਿੱਖਾ ਔਜ਼ਾਰ ਫੜ ਕੇ ਧਰਤੀ ਦੇ ਢਿੱਡ ਦੇ ਵਿੱਚ ਚੀਰ ਮਾਰਦਾ ਸੀ, ਇੱਕ ਇੱਕ ਬੀਜ ਕੇਰਦਾ ਸੀ ਉਹਦੇ ਵਿੱਚ। ਜਦੋਂ ਉਹਨੂੰ ਸੋਝੀ ਆ ਗਈ ਉਹਨੇ ਬਲਦਾਂ ਨੂੰ ਅੱਗੇ ਜੋੜਨਾ ਸ਼ੁਰੂ ਕਰ ਲਿਆ ਅਤੇ ਹਲ ਬਣਾ ਲਿਆ, ਥੋੜ੍ਹਾ ਜਿਹਾ ਸਮਾਂ ਬਚਣ ਲੱਗ ਗਿਆ। ਥੋੜ੍ਹੀ ਜਿਹੀ ਹੋਰ ਸੋਝੀ ਆ ਗਈ ਉਹਨੇ ਇੱਕ ਹਲ ਸੀ ਜਿਹੜਾ ਉਹਦੇ ਅੱਗੇ ਦੋ ਤਿੰਨ ਫਾਲਾਂ ਲਾ ਕੇ ਉਹਨੇ ਤਿੰਨ ਕੁ ਲਕੀਰਾਂ ਇਕੱਠੀਆਂ ਸ਼ੁਰੂ ਕਰਤੀਆਂ ਕੱਢਣੀਆਂ ਅਤੇ ਉਹਦੇ ਵਿੱਚ ਬੀਜ ਕੇਰਨੇ ਸ਼ੁਰੂ ਕਰਤੇ। ਉਹਨੂੰ ਆਪਣੀ ਲੋੜ ਦਾ ਪਤਾ ਸੀ ਅਤੇ ਲੋੜ ਦੇ ਵਿੱਚੋਂ ਕਾਢ ਨੇ ਜਨਮ ਲਿਆ। ਹੌਲੀ ਹੌਲੀ ਇਹ ਸੰਦ ਬਣ ਗਏ। ਜਿਹੜੇ ਕਾਰੀਗਰ ਨੇ, ਮਿਸਤਰੀ ਲੋਕ ਨੇ, ਉਹਨਾਂ ਨੇ ਆਪ ਵੀ ਕੰਮ ਕਰਦੇ ਸੀ ਅਤੇ ਕੰਮ ਕਰਨ ਵਾਲਿਆਂ ਦੇ ਦਿਮਾਗ ਦੀ ਨਬਜ਼ ਨੂੰ ਫੜਿਆ ਵੀ ਆਹ ਸੰਦ ਆ ਜਿਹੜਾ ਇਸ ਤਰੀਕੇ ਨਾਲ ਕੰਮ ਕਰ ਸਕਦਾ। ਇਸ ਤਰੀਕੇ ਨਾਲ ਸਮਾਜ ਤਰੱਕੀ ਕਰਦਾ ਗਿਆ। ਪਰ ਸਮਝ ਨਹੀਂ ਲੱਗਦੀ ਮੈਨੂੰ ਇਸ ਗੱਲ ਦੀ ਕਿ ਜਿਹੜੇ ਲੋਕ ਕਹਿੰਦੇ ਕਿ ਰਾਜਿਆਂ ਅਤੇ ਹਾਕਮਾਂ ਨੇ ਤਰੱਕੀ ਕਰਾਈ, ਉਹ ਰਾਜੇ ਅਤੇ ਹਾਕਮ ਕੀ ਕਰਦੇ ਰਹੇ? 365 ਰਾਣੀਆਂ ਆਪਣੇ ਰਖੈਲਾਂ ਬਣਾ ਕੇ ਰੱਖਦੇ ਹੁੰਦੇ ਸੀ, ਜਿਹੜੀ ਵੀ ਕੋਈ ਸੋਹਣੀ ਕੁੜੀ ਹੁੰਦੀ ਸੀ ਚੱਕ ਕੇ ਲੈ ਜਾਂਦੇ ਸੀ। ਜਿਹੜਾ ਵੀ ਕੋਈ ਬਾਗੀ ਵਿਰੋਧੀ ਹੁੰਦਾ ਸੀ, ਦੁੱਲੇ ਵਾਂਗੂ ਜਿਵੇਂ ਦੁੱਲੇ ਨੂੰ ਕਤਲ ਕੀਤਾ, ਦੁੱਲੇ ਭੱਟੀ ਨੂੰ ਉਵੇਂ ਫੜ ਕੇ ਕਤਲ ਕਰ ਦਿੰਦੇ ਸੀ, ਚੂ ਨਹੀਂ ਸੀ ਕਰਦਾ ਕੋਈ। ਇਹ ਲੋਕਾਂ ਦੇ ਯੋਧੇ ਸੀ ਜਿਨ੍ਹਾਂ ਨੇ ਸੰਘਰਸ਼ ਕੀਤਾ ਅਤੇ ਲੋੜ ਦੇ ਵਿੱਚੋਂ ਕਾਢਾਂ ਦਾ ਜਨਮ ਹੁੰਦਾ ਰਿਹਾ। ਇਹ ਕਿਸੇ ਹਾਕਮਾਂ ਨੇ, ਰਾਜਿਆਂ ਨੇ ਸਮਾਜ ਦੀ ਤਰੱਕੀ ਨਹੀਂ ਕਰਾਈ, ਇਹ ਲੋਕਾਂ ਨੇ ਤਰੱਕੀ ਕੀਤੀ ਆ। ਜਿੰਨੀ ਕੁ ਵੀ ਕਿਤੇ ਤਰੱਕੀ ਹੋਈ ਆ ਉਹ ਦਸਤਕਾਰਾਂ ਨੇ, ਆਰਟਿਸਟਸ ਨੇ, ਵਿਗਿਆਨੀਆਂ ਨੇ, ਲੋਕਾਂ ਨੇ ਤਰੱਕੀ ਕੀਤੀ ਆ। ਹਾਕਮਾਂ ਨੇ ਤਾਂ ਸਮਾਜਿਕ ਵਿਕਾਸ ਨੂੰ ਬੰਨ ਮਾਰ ਕੇ ਰੱਖਿਆ। ਇਹ ਗੱਲ ਸਮਝਣ ਵਾਲੀ ਆ ਬਈ, ਜੇ ਤੁਸੀਂ ਇਸ ਨਜ਼ਰੀਏ ਨਾਲ ਵੇਖੋਗੇ ਤੁਹਾਨੂੰ ਸਾਰਾ ਕੁਝ ਸਮਝ ਪੈ ਜਾਂਦਾ। ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਆਲੇ ਦੁਆਲੇ ਜਿਹੜਾ ਸਮਾਜ ਸਿਰਜਿਆ ਗਿਆ ਇਹ ਮਨੁੱਖੀ ਹੱਥ ਦੀ, ਮਨੁੱਖੀ ਕਿਰਤ ਦੀ ਕਮਾਲ ਹੈ, ਕਿਸੇ ਦੀ ਮਿਹਰਬਾਨੀ ਨਹੀਂ ਹੈ। ਬਹੁਤ ਲੋਕ ਇਹ ਗੱਲ ਸਮਝਣ ਤੋਂ ਅਸਮਰਥ ਨੇ। ਸਮਾਜਿਕ ਵਿਕਾਸ ਨੂੰ ਅਕਲਾਂ ਵਾਲਿਆਂ ਦੀ ਅਕਲ ਨੂੰ ਬੰਨ ਕਦੋਂ ਵੱਜਦਾ? ਜਦੋਂ ਸਰਕਾਰਾਂ, ਜਦੋਂ ਲੋਕ ਵਿਰੋਧੀ ਹਾਕਮ ਸਖ਼ਤ ਤੋਂ ਸਖ਼ਤ ਕਾਨੂੰਨ ਪਾਸ ਕਰਦੇ ਨੇ ਅਤੇ ਸਮਾਜ ਦੇ ਵਿੱਚ ਬੈਠੇ ਇੱਕ ਵਰਗ ਦੇ ਹਿੱਤਾਂ ਦੀ ਰਾਖੀ ਕਰਦੇ ਨੇ ਅਤੇ ਬਾਕੀਆਂ ਨੂੰ ਥੱਲੇ ਲਾ ਕੇ ਰੱਖਦੇ ਨੇ। ਅਸੀਂ ਜਿਹੜੇ ਦੇਸ਼ ਦੇ ਵਿੱਚੋਂ ਆਏ ਹਾਂ ਉੱਥੇ ਇਹੋ ਜਿਹਾ ਸੱਭਿਆਚਾਰ ਬਣਾ ਦਿੱਤਾ ਗਿਆ ਕਿ ਉੱਥੇ ਬੰਦੇ ਦਾ ਦਮ ਘੁੱਟਦਾ, ਉੱਥੇ ਅਕਲ ਵਾਲੇ ਬੰਦੇ ਦਾ ਮੁੱਲ ਨਹੀਂ ਪੈਂਦਾ, ਉੱਥੇ ਕਿਰਤ ਕਰਨ ਵਾਲੇ ਨੂੰ ਕਿਰਤ ਨਹੀਂ ਮਿਲਦੀ। ਉੱਥੇ ਜੇ ਕੋਈ ਬੰਦਾ ਵਿਦਵਾਨ ਆ ਉਹਨੂੰ ਕਿਹਾ ਜਾਂਦਾ ਤੂੰ ਹੱਦ ਦਰਜੇ ਦਾ ਮੂਰਖ ਹਾਂ। ਉਹ ਬਣਾਇਆ ਹੋਇਆ ਸਿਸਟਮ ਆ ਨਾ ਜਿਹੜਾ, ਉਹਦੇ ਵਿੱਚ ਜਿਹੜੇ ਨੋਬਲ ਪ੍ਰਾਈਜ਼ ਵਿਨ ਕਰਨ ਦੀ ਸਮਰੱਥਾ ਰੱਖਣ ਵਾਲੇ ਬੰਦੇ ਵੀ ਨੇ ਉਹਨਾਂ ਨੂੰ ਇਹੋ ਜਿਹੇ ਕੋਝੇ ਮਜ਼ਾਕ ਕੀਤੇ ਜਾਂਦੇ ਨੇ, ਉਹਨਾਂ ਨੂੰ ਥਾਂ ਥਾਂ 'ਤੇ ਦਰ ਦਰ 'ਤੇ ਜ਼ਲੀਲ ਕੀਤਾ ਜਾਂਦਾ। ਹਰਗੋਬਿੰਦ ਖੁਰਾਣਾ ਵਰਗੇ ਇੰਟਲੈਕਚੁਅਲ ਜਿਨ੍ਹਾਂ ਨੂੰ ਕਦੇ ਉੱਥੇ ਬੇਰਾਂ ਵੱਟੇ ਨਹੀਂ ਕਿਸੇ ਨੇ ਪੁੱਛਿਆ, ਜਦੋਂ ਬਾਹਰਲੇ ਦੇਸ਼ਾਂ 'ਚ ਆ ਕੇ ਉਹਨਾਂ ਦੀ ਵਿਦਵਤਾ ਚਮਕਦੀ ਹੈ ਅਤੇ ਫਿਰ ਬਾਅਦ 'ਚ ਕਹਿੰਦੇ ਨੇ ਓਹੋ ਇਹ ਤੋਂ ਹਮਾਰੇ ਦੇਸ਼ ਕਾ ਵਾਸੀ ਥਾ, ਇਹ ਤੋਂ ਭਾਰਤੀਏ ਹੈ। ਵੀ ਭਲਾ ਜੇ ਉਹ ਭਾਰਤੀਏ ਸੀ ਜਦੋਂ ਭਾਰਤ ਦੇ ਵਿੱਚ ਸੀ, ਉਦੋਂ ਕਿਉਂ ਨਹੀਂ ਉਹਦੀ ਵਿਦਵਤਾ ਚਮਕੀ? ਇਹ ਗੱਲ ਵਿਗਿਆਨਿਕ ਆ ਕਿ ਜਦੋਂ ਬੰਦੇ ਨੂੰ ਹਾਲਾਤ ਸਾਜ਼ਗਾਰ ਮਿਲਦੇ ਨੇ, ਜਦੋਂ ਬੰਦੇ ਨੂੰ ਮਾਹੌਲ ਵਧੀਆ ਮਿਲਦਾ, ਉਹ ਬੰਦਾ ਤਰੱਕੀ ਦੀਆਂ ਮੰਜ਼ਲਾਂ ਛੋਹਦਾ। ਮੈਂ ਪਰਸੋਂ ਇੱਕ ਸਵਾਲ ਛੱਡ ਕੇ ਗਿਆ ਸੀ ਵੀ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਆ ਗਏ, ਜਿਹੜਾ ਵੀ ਬੰਦਾ ਉਸ ਦੇਸ਼ ਦੀ, ਉਹਨਾਂ ਦੇਸ਼ਾਂ ਦੀ ਚਾਰ ਦੀਵਾਰੀ 'ਚੋਂ ਨਿਕਲ ਕੇ, ਪਛੜੇਪਣ ਦੇ ਵਿੱਚੋਂ ਨਿਕਲ ਕੇ ਜਿਹੜਾ ਬੰਦਾ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਂਦਾ, ਉਹ ਆਪਣੇ ਸਰੀਰ ਦਾ, ਆਪਣੇ ਦਿਮਾਗ ਦਾ ਫੁੱਲ ਪੋਟੈਂਸ਼ੀਅਲ ਯੂਟੀਲਾਈਜ਼ ਕਰਕੇ ਆਪਣੀ ਖਾਤਰ ਵੀ ਕੁਛ ਛੱਡਦਾ ਅਤੇ ਸਮਾਜ ਨੂੰ ਵੀ ਉਹਦੀ ਬਹੁਤ ਵੱਡੀ ਦੇਣ ਹੁੰਦੀ ਹੈ। ਇਸੇ ਕਰਕੇ ਬਾਹਰਲੇ ਦੇਸ਼ਾਂ 'ਚ ਆ ਕੇ ਅਸੀਂ ਲੋਕ ਤਰੱਕੀਆਂ ਕਰਦੇ ਹਾਂ। ਸਾਨੂੰ ਇਹ ਗੱਲ ਮੰਨਣ ਦੇ ਵਿੱਚ ਝਿਜਕ ਕਿਉਂ ਆ ਵੀ ਉੱਥੇ ਸਾਡੇ 'ਤੇ ਹਜ਼ਾਰਾਂ ਕਿਸਮ ਦੇ ਬੰਧਨ ਨੇ। ਅਸੀਂ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਕਿਉਂ ਆ ਵੀ ਆਹ ਜਿਹੜਾ 14-15 ਅਗਸਤ ਦਾ ਦਿਨ ਆ ਸਾਡੇ ਵੱਡੇ ਵਡੇਰਿਆਂ ਨੂੰ 1 ਮਿਲੀਅਨ 10 ਲੱਖ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ। ਕੀ ਤੁਹਾਡਾ ਜਿਹੜਾ ਫਲੈਸ਼ ਅਤੇ ਤੁਹਾਡਾ ਬਲੱਡ ਆ, ਤੁਹਾਡਾ ਖੂਨ ਅਤੇ ਤੁਹਾਡਾ ਮਾਸ ਆ ਜਿਹੜਾ, ਉਹਨਾਂ ਲੋਕਾਂ ਦਾ ਨਹੀਂ ਜਿਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ? ਪਰ ਫਿਰ ਵੀ ਅਸੀਂ ਕਹਿੰਦੇ ਹਾਂ ਜੀ ਝੰਡਾ ਉੱਚਾ ਰਹੇ ਹਮਾਰਾ। ਬੜੀ ਹੈਰਾਨੀ ਦੀ ਗੱਲ ਆ ਜੀ, ਜਦੋਂ ਕਿਤੇ ਜਿਵੇਂ ਮੈਂ ਵੈਸੇ ਜਾਤਾਂ ਪਾਤਾਂ ਨੂੰ ਕੰਮ ਕਰਨ ਵਾਲਿਆਂ ਨੂੰ ਕੈਟਾਗਰਾਈਜ਼ ਨਹੀਂ ਕਰਦਾ, ਪਰ ਕੁਝ ਕਹਾਵਤਾਂ ਹੁੰਦੀਆਂ ਵੀ ਹਰੇਕ ਘੁਮਿਆਰ ਆ ਜਿਹੜਾ ਆਪਣੇ ਬਣੇ ਹੋਏ ਭਾਂਡੇ ਨੂੰ ਸਲਾਉਂਦਾ। ਇਸੇ ਤਰ੍ਹਾਂ ਸਾਨੂੰ ਆਪਣੀ ਸੰਸਕ੍ਰਿਤੀ ਬਹੁਤ ਚੰਗੀ ਲੱਗਦੀ ਹੈ, ਆਪਣੀ ਸੰਸਕ੍ਰਿਤੀ ਦਾ ਆਪਣੇ ਸੰਸਕਾਰਾਂ ਦਾ ਟੋਕਰਾ ਚੱਕ ਕੇ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਉਹ ਰਹਿੰਦ ਖੂੰਹਦ ਆ ਜਿਹੜੀ ਸੰਸਕਾਰਾਂ ਦੀ ਇੱਥੇ ਆ ਕੇ ਖਿਲਾਰਦੇ ਹਾਂ। ਭਲਾਂ ਬਾਹਰਲੇ ਦੇਸ਼ਾਂ ਦਾ ਵੀ ਕਦੇ ਪੜ੍ਹ ਕੇ ਦੇਖਿਆ ਕਿਸੇ ਨੇ? ਗ੍ਰੀਕ ਸਿਵਿਲਾਈਜੇਸ਼ਨ ਪੜ੍ਹੀ ਹੈ ਕਿਸੇ ਨੇ? ਕੀ ਹੁੰਦੀ ਹੈ ਗ੍ਰੀਕ ਸਿਵਿਲਾਈਜੇਸ਼ਨ? ਕਿੰਨੇ ਸਾਲ ਪਹਿਲਾਂ ਸੀ ਸਾਥੋਂ? ਕਿੰਨੇ ਸਾਲ ਪਹਿਲਾਂ ਸੀ? ਫਿਲੋਸਫੀ ਦੇ ਵਿੱਚ, ਵਿਗਿਆਨ ਦੇ ਵਿੱਚ, ਆਰਟ ਦੇ ਵਿੱਚ ਉਹਨਾਂ ਨੇ ਕਿੰਨੀ ਤਰੱਕੀ ਕੀਤੀ? ਕਦੇ ਚਾਈਨੀਜ਼ ਸਿਵਿਲਾਈਜੇਸ਼ਨ ਬਾਰੇ ਸੋਚਿਆ? ਕਦੇ ਮੈਸੋਪੋਟਾਮੀਅਨ ਸਿਵਿਲਾਈਜੇਸ਼ਨ ਜਿਹੜੀ ਇਰਾਕ ਦੇ ਵਿੱਚ ਦਜਲਾ ਅਤੇ ਫਰਾਤ ਦੇ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚ ਵਸੀ, ਉਹਦੇ ਬਾਰੇ ਕਦੇ ਸੋਚਿਆ? ਕਦੇ ਮੈਕਸੀਕੋ ਦੇ ਵਿੱਚ ਜਿਹੜਾ ਜਿਹੜੀ ਮਾਇਆ ਸੱਭਿਅਤਾ ਸੀ ਉਹਦੇ ਬਾਰੇ ਕਦੇ ਸੁਣਿਆ? ਕਦੇ ਈਜਿਪਟ ਦੀ ਸਿਵਿਲਾਈਜੇਸ਼ਨ ਬਾਰੇ ਕਦੇ ਸੁਣਿਆ? ਆਪਣੇ ਜਿਵੇਂ ਘੁਮਿਆਰ ਆਪਣੇ ਭਾਂਡੇ ਆ ਜਿਹੜੇ ਉਹਨੂੰ ਹੀ ਸਲਾਉਂਦਾ ਰਹਿੰਦਾ, ਇਵੇਂ ਅਸੀਂ ਸਾਰਾ ਦਿਨ ਆਪਣਾ ਕਲਚਰ, ਸਾਡੀ ਸੱਭਿਅਤਾ, ਸਾਡਾ ਦੇਸ਼, ਅਸੀਂ ਬਸ ਇਹੀ ਰਾਗ ਆ ਜਿਹੜਾ ਅਲਾਪਦੇ ਰਹਿੰਦੇ ਹਾਂ। ਇਹ ਅਲਾਪੇ ਜਾ ਰਹੇ ਰਾਗ ਦੇ ਥੱਲੇ ਹਰ ਰੋਜ਼ ਕਿੰਨੇ ਲੋਕਾਂ ਦੀ ਜ਼ਮੀਰ ਦੀ ਆਵਾਜ਼ ਆ ਜਿਹੜੀ ਦਬਾਈ ਜਾਂਦੀ ਹੈ, ਉਹਦੇ ਬਾਰੇ ਸਾਨੂੰ ਖਿਆਲ ਨਹੀਂ ਆਉਂਦਾ। ਅਸੀਂ ਇੱਥੇ ਆ ਕੇ ਕਹਿੰਦੇ ਹਾਂ ਕਿ ਰੇਸਿਜ਼ਮ ਆ, ਇੱਥੇ ਕਲਰ ਦੇ ਨਾਂ 'ਤੇ ਸਾਡੇ ਨਾਲ ਧੱਕਾ ਹੁੰਦਾ, ਸਾਡਾ ਬਰਾਊਨ ਕਲਰ ਆ। ਮੇਰੇ ਸਵਾਲ ਦਾ ਜਵਾਬ ਘਰ ਜਾ ਕੇ ਵੇਖਿਓ, ਪੜ੍ਹਿਓ ਕਿ ਸਾਡੇ ਜਿਹੜੇ ਵੱਡੇ ਵੱਡੇ ਗ੍ਰੰਥ ਰਚੇ ਗਏ ਨੇ ਉਹਨਾਂ ਦੇ ਵਿੱਚ ਕਦੇ ਚਿੱਟੇ ਰੰਗ ਵਾਲੇ ਦਾ ਕਤਲ ਹੋਇਆ ਸੁਣਿਆ ਕਿਸੇ ਨੇ? ਕਿਸੇ ਆਰੀਅਨ ਦਾ ਕਤਲ ਸੁਣਿਆ? ਦ੍ਰਾਵਿੜਸ ਦੇ ਕਤਲ ਹੋਏ ਜਿਨ੍ਹਾਂ ਦੇ ਪੱਕੇ ਰੰਗ ਸੀ? ਬਾਲੀ ਦਾ ਕਤਲ ਹੋਇਆ, ਸ਼ੰਭੂਕ ਦਾ ਕਤਲ ਹੋਇਆ, ਤਾੜਕਾ ਦਾ ਕਤਲ ਹੋਇਆ, ਰਾਵਣ ਦਾ ਕਤਲ ਹੋਇਆ, ਇਹ ਸਾਰੇ ਪੱਕੇ ਰੰਗ ਵਾਲੇ ਲੋਕ ਸੀ ਜਿਹੜੇ ਓਰੀਜਨਲ ਵਸਿੰਦੇ ਸੀ ਉੱਥੇ, ਓਰੀਜਨਲ ਆਦਿਵਾਸੀ। ਉੱਥੇ ਕਿਤੇ ਗ੍ਰੰਥਾਂ ਦੇ ਵਿੱਚ ਕਿਤੇ ਨਜ਼ਰ ਆਇਆ ਹੋਵੇ ਬਈ ਕਤਲ ਹੋਇਆ ਜਿਹਦਾ ਗੋਰਾ ਰੰਗ ਸੀ? ਨਹੀਂ, ਕਿਉਂਕਿ ਉਹ ਗ੍ਰੰਥ ਰਚੇ ਹੀ ਇਸ ਤਰੀਕੇ ਦੇ ਨਾਲ ਗਏ ਨੇ ਨਫ਼ਰਤ ਪੈਦਾ ਕਰਨ ਦੇ ਲਈ, ਵੀ ਉਹਨਾਂ ਨੂੰ ਰਾਕਸ਼ਸ ਬਣਾ ਕੇ ਖੜ੍ਹਾ ਕਰ ਦਿੱਤਾ ਗਿਆ। ਕੁਦਰਤ ਪ੍ਰੇਮੀ ਲੋਕ ਜਿਹੜੇ ਜੰਗਲਾਂ ਦੀ ਰੱਖਿਆ ਕਰਦੇ ਸੀ ਉਹਨਾਂ ਨੂੰ ਰਾਕਸ਼ਸ ਦਾ ਨਾਂ ਦਿੱਤਾ, ਅਤੇ ਜਿਹੜੇ ਵਿਹਲੇ ਬੈਠ ਕੇ ਸੋਮਰਸ ਪੀਂਦੇ ਸੀ ਉਹਨਾਂ ਨੂੰ ਦੇਵਤਾ ਲੋਕ ਕਹਿ ਦਿੱਤਾ ਗਿਆ। ਅਤੇ ਦੇਵਤਿਆਂ ਅਤੇ ਰਾਕਸ਼ਸਾਂ ਦੀ ਲੜਾਈ ਕਰਵਾ ਕੇ, ਰਾਕਸ਼ਸਾਂ ਨੂੰ ਹਰਾ ਕੇ ਸਾਡੇ ਮਨਾਂ ਦੇ ਵਿੱਚ ਰੰਗ ਅਤੇ ਜ਼ਾਤ ਦਾ ਇਹੋ ਜਿਹਾ ਗੁਬਾਰ ਭਰਿਆ ਗਿਆ ਵੀ ਸਾਡੇ ਸਾਹਮਣੇ ਅੱਜ ਜੇ ਕੋਈ ਨੀਵੀਂ ਜਾਤ ਦਾ ਬੰਦਾ ਆ ਜੇ, ਕਾਨੂੰਨ ਭਾਵੇਂ ਕਹਿੰਦਾ ਕਿ ਉੱਚਾ ਨੀਵਾਂ ਕੋਈ ਨਹੀਂ, ਜਾਤ ਪਾਤ ਕੋਈ ਨਹੀਂ, ਪਰ ਸਾਡੇ ਅੰਦਰੋਂ ਇੱਕ ਨਫ਼ਰਤ ਜਨਮ ਲੈਂਦੀ ਆ। ਇੱਕ ਖਾਸ ਕਿਸਮ ਦੇ ਧਾਰਮਿਕ ਸਥਾਨ ਅੱਜ ਵੀ ਢਾਏ ਜਾਂਦੇ ਨੇ, ਬਾਬਰੀ ਮਸਜਿਦ ਢਾਤੀ, ਅਕਾਲ ਤਖ਼ਤ ਢਾਤਾ, ਮੰਦਰ ਹੋਰ ਕੋਈ ਨਹੀਂ ਢਿਆ, ਰਵੀਦਾਸ ਦਾ ਮੰਦਰ ਢਿਆ, ਕਿਉਂਕਿ ਰਵੀਦਾਸ ਅਖੌਤੀ ਨੀਵੀਂ ਜਾਤ ਦੇ ਵਿੱਚੋਂ ਸੀ। ਕਹਿਣ ਨੂੰ ਤਾਂ ਅਸੀਂ ਕਹਿੰਦੇ ਹਾਂ ਜੀ ਵਿਦਵਤਾ ਬੜੀ ਮਹਾਨ ਆ, ਪਰ ਜਿਹੜੇ ਸੋ ਕਾਲਡ ਨੀਵੀਆਂ ਕਾਸਟ ਦੇ ਵਿੱਚੋਂ ਵਿਦਵਾਨ ਆਏ ਸੀ, ਕਬੀਰ, ਭਗਤ ਕਬੀਰ, ਉਹਨੂੰ ਇਤਿਹਾਸ ਦੇ ਵਿੱਚ ਇਹੋ ਜਿਹਾ ਬਣਾ ਕੇ ਪੇਸ਼ ਕੀਤਾ ਵੀ ਉਹਦੀ ਮਾਂ ਹੋਰ ਤਰ੍ਹਾਂ ਦੀ ਸੀ, ਉਹਦਾ ਪਿਓ ਹੋਰ ਤਰ੍ਹਾਂ ਦਾ ਸੀ, ਬਹੁਤ ਕੁਛ ਪਿਆ। ਜੇ ਇਹਨੂੰ ਤੁਸੀਂ ਦਵੰਦਵਾਦੀ ਨਜ਼ਰ ਦੇ ਨਾਲ ਵੇਖੋਗੇ ਤਾਂ ਤੁਹਾਨੂੰ ਅਸਮਾਨਤਾ ਨਜ਼ਰ ਆਊਗੀ, ਜੇ ਤੁਸੀਂ ਸਿਰਫ ਤਰੱਕੀ ਦੇ ਪੱਖ 'ਤੇ ਦੇਖੋਗੇ ਤਾਂ ਤੁਹਾਨੂੰ ਤਰੱਕੀ ਨਜ਼ਰ ਆਊਗੀ, ਅਤੇ ਨਾਲ ਇਹ ਲਿਖਿਆ ਆਊਗਾ ਵੀ ਤਰੱਕੀ ਆ ਜਿਹੜੀ ਇਹ ਹਾਕਮ ਜਮਾਤਾਂ ਨੇ ਕਰਵਾਈ ਆ, ਤਰੱਕੀ ਦੇ ਨਾਲ ਉਹ ਤਰੱਕੀ ਕਰਨ ਦੇ ਲਈ ਕਿੰਨੀਆਂ ਕੁ ਜਾਨਾਂ ਜਿਹੜੀਆਂ ਉਹ ਦੀਵਾਰਾਂ ਦੇ ਵਿੱਚ ਚੁਣੀਆਂ ਗਈਆਂ ਨੇ ਉਹ ਕਿੱਥੇ ਗਿਆ? ਤਰੱਕੀ ਤਾਂ ਕਹਿੰਦੇ ਆ ਉਹ ਵੀ ਭਗਤ ਸਿੰਘ ਦਾ ਬੁੱਤ ਆ ਜਿਹੜਾ ਕਹਿੰਦੇ ਜੀ ਅਸੀਂ ਪਾਰਲੀਮੈਂਟ 'ਚ ਲਾ ਦਿਆਂਗੇ ਜਾਂ ਲਾ ਤਾ, ਪਰ ਭਗਤ ਸਿੰਘ ਦਾ ਸੁਨੇਹਾ ਕੀ ਸੀ? ਉਹ ਸੱਥੋਂ ਲੁਕੋ ਕੇ ਰੱਖ ਲਿਆ। ਗਦਰੀ ਬਾਬੇ ਸੀਗੇ, ਗਦਰੀ ਬਾਬੇ ਕਹਿੰਦੇ 1913-14 ਦੇ ਵਿੱਚ ਉਹਨਾਂ ਨੇ ਦੇਸ਼ ਆਜ਼ਾਦ ਕਰਵਾਉਣ ਲਈ ਕੁਰਬਾਨੀ ਦਿੱਤੀ ਸੀ, ਪਰ ਗਦਰੀ ਬਾਬਿਆਂ ਦਾ ਫਲਸਫਾ ਕੀ ਸੀ? ਉਹ ਸਾਥੋਂ ਲੁਕੋ ਕੇ ਰੱਖ ਲਿਆ। ਅਤੇ 15 ਅਗਸਤ ਵਾਲੇ ਦਿਨ ਇੱਕ ਤਰ੍ਹਾਂ ਦੀ ਆਵਾਜ਼ ਆ ਜਿਹੜੀ ਉਹ ਸੁਣਾਈ ਜਾਂਦੀ ਆ ਸਾਨੂੰ, ਇਸੇ ਤਰ੍ਹਾਂ 14 ਅਗਸਤ ਨੂੰ ਉਹ ਪਾਕਿਸਤਾਨ ਦੇ ਹਾਕਮ ਸੁਣਾਉਂਦੇ ਨੇ, 15 ਅਗਸਤ ਨੂੰ ਇਹ ਸੁਣਾਈ ਜਾਂਦੀ ਹੈ। ਆਮ ਲੋਕ ਜਿਹੜੇ ਸਦੀਆਂ ਤੋਂ ਦਬਾਏ ਗਏ ਨੇ, ਸਦੀਆਂ ਤੋਂ ਕੁਚਲੇ ਗਏ ਨੇ, ਅੱਜ ਵੀ ਉਸ ਦੇਸ਼ ਦੀ ਜਿਹੜੀ ਫੌਜ ਆ, ਹੈਰਾਨੀ ਦੀ ਗੱਲ ਆ, ਬਾਹਰਲੀ ਕੋਈ ਆਫਤ ਨਹੀਂ ਹੁੰਦੀ, ਆਪਣੇ ਲੋਕਾਂ ਨੂੰ ਕੁੱਟਣ ਅਤੇ ਮਾਰਨ ਅਤੇ ਜਲੀਲ ਕਰਨ ਦੇ ਉੱਤੇ ਫੌਜ ਆ ਜਿਹੜੀ ਲੱਗੀ ਹੋਈ ਆ। ਕਾਨੂੰਨ, ਸਖ਼ਤ ਕਾਨੂੰਨ, ਸਖ਼ਤ ਤੋਂ ਸਖ਼ਤ ਕਾਨੂੰਨ, ਜਿੰਨੇ ਸਖ਼ਤ ਕਾਨੂੰਨ ਹੋ ਸਕਦੇ ਆ, ਉਸ ਤੋਂ ਵੀ ਸਖ਼ਤ ਕਾਨੂੰਨ ਆ ਜਿਹੜੇ ਉਹ ਬਣਾਏ ਗਏ ਆ। ਇਹ ਆਜ਼ਾਦੀ ਆ। ਆਜ਼ਾਦੀ ਆਪਣੇ ਆਪ ਦੇ ਵਿੱਚ ਸ਼ਬਦ ਦੀ ਕਲਪਨਾ ਕਰਕੇ ਦੇਖੋ ਤੁਸੀਂ। ਜੇ ਕਿਸੇ ਵਿਦਵਾਨ ਦੀ ਕੋਈ ਕਵਿਤਾ ਲਿਖੀ ਆ, ਕੋਈ ਗ੍ਰੰਥ ਲਿਖਿਆ ਹੋਇਆ, ਕੋਈ ਲਾਈਨ ਲਿਖੀ ਆ, ਉਹ ਲਾਈਨ ਨੂੰ, ਉਹ ਸ਼ਬਦ ਨੂੰ ਪੜ੍ਹਨ ਨੂੰ, ਸਮਝਣ ਨੂੰ, ਆਪਣੇ ਮਨ ਦੇ ਵਿੱਚ ਉਤਾਰਨ ਨੂੰ ਵੀ ਤੁਹਾਨੂੰ ਆਪਣੇ ਮਨ ਨੂੰ ਉੱਚਾ ਚੁੱਕਣਾ ਪੈਣਾ। ਅਤੇ ਜੇ ਮਨ ਨੂੰ ਉੱਚਾ ਚੁੱਕਣ ਦੀ ਆਜ਼ਾਦੀ ਹੈ ਨਹੀਂ ਤੁਹਾਡੇ ਕੋਲ, ਮਨ ਤੁਹਾਡਾ ਜੰਜੀਰਾਂ ਨਾਲ ਬੰਨਿਆ ਹੋਇਆ, ਸਰੀਰ ਤੁਹਾਡਾ ਜਕੜਿਆ ਹੋਇਆ, ਤੁਸੀਂ ਉਹਨਾਂ ਦੀਆਂ ਗੱਲਾਂ ਨਹੀਂ ਸਮਝ ਸਕਦੇ। ਪਤਾ ਨਹੀਂ ਹੁਣ ਆਹ ਜਿਹੜੀ ਗੱਲ ਮੈਂ ਕਰੂੰਗਾ, ਇਹ ਗੱਲ ਸਮਝ ਆਊ ਕਿ ਨਾ ਆਊ। ਕਹਿੰਦੇ ਸਿਕੰਦਰ ਮਹਾਨ ਜਦੋਂ ਆਪਣੇ ਦੇਸ਼ ਦੇ ਵਿੱਚੋਂ ਚੱਲਣ ਲੱਗਿਆ, ਫੌਜ ਦਾ ਲਾਮ ਲਸ਼ਕਰ ਉਹਦੇ ਨਾਲ ਸੀ, ਸ਼ਾਇਦ ਇੱਕ ਵਿਦਵਾਨ ਸੀ, ਡਾਇਨੇਸੀਨੀਅਸ ਉਹਦਾ ਨਾਂ ਸੀ ਸ਼ਾਇਦ, ਜੇ ਮੈਂ ਠੀਕ ਪ੍ਰੋਨਾਊਂਸ ਕਰਦਾ ਹੋਵਾਂ। ਅਤੇ ਸਿਕੰਦਰ ਕਹਿੰਦਾ ਉਹ ਆਰਾਮ ਨਾਲ ਬੈਠਾ, ਉਹ ਜਿਹੜਾ ਵਿਦਵਾਨ ਸੀ ਉਹਦੀ ਸਮਝ ਇਹ ਸੀ ਵੀ ਸਾਨੂੰ ਜਿੰਨੀਆਂ ਕੁ ਚੀਜ਼ਾਂ ਦੀ ਜ਼ਰੂਰਤ ਆ ਜ਼ਿੰਦਗੀ ਨੂੰ ਚੱਲਦੇ ਰੱਖਣ ਦੇ ਲਈ, ਜ਼ਿੰਦਗੀ ਨੂੰ ਚਲਾਉਣ ਦੇ ਲਈ, ਓਨੀਆਂ ਕਿ ਸਾਨੂੰ ਇਕੱਠੀਆਂ ਕਰਨੀਆਂ ਚਾਹੀਦੀਆਂ, ਬਾਹਲੀ ਦੀ ਸਾਨੂੰ ਲੋੜ ਹੀ ਹੈ ਨਹੀਂ ਗੀ। ਕਹਿੰਦੇ ਸਿਕੰਦਰ ਉਹਦੇ ਕੋਲ ਆ ਕੇ ਖੜ੍ਹ ਗਿਆ। ਸਿਕੰਦਰ ਉਹਨੂੰ ਜਚਾਉਣਾ ਚਾਹੁੰਦਾ ਸੀ ਵੀ ਮੈਂ ਦੁਨੀਆ ਦਾ ਮਹਾਨ ਬਾਦਸ਼ਾਹ, ਉਹਨੂੰ ਕਹਿੰਦਾ ਮੈਂ ਸਿਕੰਦਰ ਦਾ ਗ੍ਰੇਟ ਹਾਂ, ਅਲੈਗਜ਼ੈਂਡਰ ਦਾ ਗ੍ਰੇਟ, ਅਤੇ ਤੂੰ ਦੱਸ ਕੀ ਚਾਹੀਦਾ। ਉਹਨੇ ਸਿਕੰਦਰ ਵੱਲ ਅੱਖ ਪੱਟ ਕੇ ਵੇਖਿਆ, ਕਹਿੰਦਾ ਜਾ ਥੋੜ੍ਹਾ ਜਿਹਾ ਪਾਸੇ ਹੋ, ਕਹਿੰਦਾ ਮੈਨੂੰ ਧੁੱਪ ਦਾ ਨਜ਼ਾਰਾ ਲੈਣ ਦੇ। ਸਿਕੰਦਰ ਨੂੰ ਆਪਣੇ ਛੋਟੇਪਣ ਦਾ ਅਹਿਸਾਸ ਆ ਜਿਹੜਾ ਉਹ ਹੋ ਗਿਆ। ਖੈਰ ਜੀ, ਸਾਡੀ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਕਾਫੀ ਸਾਰੇ ਸੱਜਣ ਸਾਡੇ ਨਾਲ ਨੇ, ਕਾਫੀ ਸਾਰੇ ਸੁਨੇਹੇ ਵੀ ਅੱਜ ਅਸੀਂ ਦੇਣੇ ਨੇ ਸਪੌਂਸਰਸ ਦੇ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 647-500-4185।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਟਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ, ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 'ਤੇ ਗੱਲਬਾਤ ਕਰ ਸਕਦੇ ਹੋ। ਟਰਾਈ ਸਟਾਰ ਵਿੱਚ ਟਰੱਕ ਪਾਓ ਅਤੇ ਢੇਰਾਂ ਸਾਰੇ ਡਾਲਰ ਕਮਾਓ। ਟਰਾਈ ਸਟਾਰ।
ਸਰਦਾਰੀ ਟੀਵੀ, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਹੁਣ ਸਰਦਾਰੀ 24 ਘੰਟੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਤੁਹਾਡੇ ਟੈਕਸਟ ਆ ਰਹੇ ਨੇ ਜੀ, ਪ੍ਰੋਗਰਾਮ ਆਪਾਂ ਇਸ ਤਰ੍ਹਾਂ ਚੱਲਦਾ ਰੱਖਣਾ, ਪਰ ਮੈਂ ਕੁਝ ਸੁਨੇਹੇ ਦੇ ਦਾਂ ਜੀ। ਨਵਦੀਪ ਭੰਡਾਲ ਅਤੇ ਰਾਜ ਗਿੱਲੇ ਕਿਚਨਰ ਕੈਂਬਰਿਜ ਵਾਟਰਲੂ ਏਰੀਆ 'ਚ ਕੰਮ ਕਰਦੇ ਨੇ। ਰਾਜ ਗਿੱਲ ਜੀ ਦਾ ਨੰਬਰ 519-651-5153-53। ਨਵਦੀਪ ਭੰਡਾਲ ਜੀ ਦਾ ਨੰਬਰ 647-515-1000 ਆ। ਇਹ ਰੀਅਲ ਅਸਟੇਟ ਸੇਲਸ ਪਰਸਨ ਨੇ ਜੀ, ਇਹਨਾਂ ਕੋਲ ਨਵੇਂ ਘਰ ਆਏ ਨੇ ਕਿਚਨਰ ਦੇ ਵਿੱਚ, ਡਿਟੈਚਡ ਘਰ ਨੇ ਜੀ, ਅਤੇ ਵਧੀਆ ਸੋਹਣੇ ਘਰ ਨੇ ਇਹ। 6,03,000 ਤੋਂ ਪ੍ਰਾਈਸ ਆ ਜਿਹੜੀ ਸ਼ੁਰੂ ਹੁੰਦੀ ਹੈ। ਅਪਗ੍ਰੇਡਡ ਘਰ ਨੇ, ਫੁੱਲੀ ਅਪਗ੍ਰੇਡਡ ਪੰਜੇ ਅਪਲਾਇੰਸਿਸ ਨਾਲ ਨੇ, ਹਾਰਡਵੁੱਡ ਸਟੇਅਰ, ਸਰੈਮਿਕ ਹਾਰਡਵੁੱਡ ਫਲੋਰਸ, ਸਰੈਮਿਕ ਟਾਈਲਸ ਅਤੇ ਹਾਰਡਵੁੱਡ ਫਲੋਰਸ ਲੱਗੀਆਂ। ਮੇਨ ਫਲੋਰ ਦੇ ਉੱਤੇ ਗ੍ਰੈਨਿਟ ਕਾਊਂਟਰ ਟੋਪਸ ਨੇ, ਵਧੀਆ ਸਕੂਲਾਂ ਦੇ ਨਾਲ ਨੇ ਜੀ ਇਹ, 401 ਤੋਂ ਬਿਲਕੁਲ ਬਸ ਉੱਤਰ ਦੇ ਸਾਰ 5-7 ਮਿੰਟ ਦੀ ਦੂਰੀ 'ਤੇ ਨੇ। ਮਾਡਲ ਹੋਮ ਬਣਿਆ ਹੋਇਆ ਦੇਖ ਸਕਦੇ ਹਾਂ ਜੀ, ਕਲੋਜ਼ਿੰਗ ਅਗਲੇ ਸਾਲ ਆ। ਰਾਜਗਿਲ ਜੀ ਦਾ ਨੰਬਰ 519-651-7153, ਨਵਦੀਪ ਪੰਡਾਲ ਜੀ ਦਾ ਨੰਬਰ 647-515-1000 ਆ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ ਤੁਸੀਂ ਕਾਲ ਕਰਨਾ ਜੀ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਜੇ ਤੁਹਾਨੂੰ ਇੱਥੇ ਤੁਸੀਂ ਵਰਕ ਪਰਮਿਟ 'ਤੇ ਹੈਗੇ ਹੋ, ਪੀ ਆਰ ਲੈਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ, ਕਾਗਜ਼ਾਂ ਪੱਤਰਾਂ ਦਾ ਨਹੀਂ ਪਤਾ ਲੱਗਦਾ ਵੀ ਕਿਵੇਂ ਭਰਨੇ ਨੇ ਜਾਂ ਭਰੇ ਹੋਏ ਪੇਪਰ ਰਿਜੈਕਟ ਹੋ ਗਏ ਨੇ, ਜਾਂ ਵਿਜ਼ਟਰ ਵੀਜ਼ੇ 'ਤੇ ਤੁਸੀਂ ਕਿਸੇ ਨੂੰ ਬੁਲਾਉਣਾ ਚਾਹੁੰਦੇ ਹੋ, ਜਾਂ ਸੁਪਰ ਵੀਜ਼ਾ 'ਤੇ ਕਿਸੇ ਨੂੰ ਬੁਲਾ ਰਹੇ ਹੋ ਤੁਸੀਂ, ਜਾਂ ਪੁਆਇੰਟ ਸਿਸਟਮ 'ਤੇ ਤੁਹਾਡੇ ਜਿਹੜੇ ਕੋਈ ਜਾਣ ਪਛਾਣ ਵਾਲੇ ਨੇ ਇੱਧਰ ਆਉਣਾ ਚਾਹੁੰਦੇ ਨੇ, ਸਾਰੇ ਕੇਸਾਂ ਲਈ ਤੁਸੀਂ ਉਹਨਾਂ ਨਾਲ ਤਾਲਮੇਲ ਕਰ ਲਓ। ਇੱਕ ਗੱਲ ਹੋਰ ਵੀ, ਜੇ ਵਿਜ਼ਟਰ ਵੀਜ਼ੇ 'ਤੇ ਤੁਸੀਂ ਆਲਰੇਡੀ ਆਏ ਹੋਏ ਹੋ ਅਤੇ ਕਿਸੇ ਕੰਮ ਦੇ ਵਿੱਚ ਮਾਹਰ ਹੋ, ਸਕਿੱਲਡ ਹੋ, ਤੁਹਾਡੇ ਕੋਲ ਸਕਿੱਲਸ ਹੈਗੇ ਨੇ, ਉਹ ਜੇ ਸਕਿੱਲ ਜਿਨ੍ਹਾਂ ਦੇ ਸਕਿੱਲਸ ਵਾਲਿਆਂ ਦੀ ਇੱਥੇ ਜ਼ਰੂਰਤ ਹੁੰਦੀ ਹੈ, ਇੱਥੋਂ ਲੋਕ ਤੁਹਾਨੂੰ ਪਤਾ ਇੰਪਲੋਇਰਸ ਬਾਹਰੋਂ ਬੁਲਾਉਂਦੇ ਨੇ, ਫਿਰ ਜੇ ਤੁਸੀਂ ਇੱਥੇ ਆਏ ਹੋਏ ਇਹਨਾਂ ਲਈ ਕੰਮ ਸੌਖਾ ਹੋ ਜਾਂਦਾ ਜੀ, ਫਿਰ ਤੁਹਾਨੂੰ ਕਿਸੇ ਕਿਸਮ ਦਾ ਵਰਕ ਵੀਜ਼ਾ ਜਿਹੜਾ ਕਿਸੇ ਕੈਟਾਗਰੀ 'ਚ ਇਸ਼ੂ ਹੋ ਸਕਦਾ। ਇਹ ਜਾਣਕਾਰੀ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲਿਆਂ ਨੂੰ, 647-646-3000 ਦਾ ਨੰਬਰ ਆ ਜੀ। ਪਹਿਲੀ ਕਾਲ 'ਤੇ ਚੱਲਦੇ ਹਾਂ ਸੁਖਦੇਵ ਥਾਪਰ ਕੁਝ ਲਈ ਹੋਲਡ 'ਤੇ ਆ ਅਤੇ ਆਪਾਂ ਉਹਨਾਂ ਦਾ ਸੁਨੇਹਾ ਬਾਅਦ 'ਚ ਲਵਾਂਗੇ। ਫਸਟ ਕਾਲ 'ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹੈਲੋ।
ਹਾਂਜੀ ਹਾਂਜੀ
ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ, ਰੰਗਵੀਰ ਸਿੰਘ ਧੀ ਬੋਲਦਾ।
ਹਾਂਜੀ ਧੀਰ ਸਾਹਿਬ,
ਦੇਖੋ ਤੁਸੀਂ 5% ਹਾਈ ਜਾਤੀ ਦੇ ਬੜੇ ਲੋਕ ਨੇ ਜਿਹੜੇ, ਉਹਨਾਂ ਦੇ ਹੱਥ ਪਾਵਰ ਆ, 95% ਤਾਂ ਉਹ ਨੇ ਜਿਹੜੇ ਮਰ ਰਹੇ ਨੇ ਆਤਮ ਹੱਤਿਆ ਕਰਕੇ, ਕਿਸਾਨ ਮਜ਼ਦੂਰ ਤੇ ਦੂਸਰੇ ਲੋਕ। ਦੇਖੋ ਕਰੋੜਾਂ ਲੋਕ ਉੱਥੇ ਜਾ ਕੇ ਦੇਖ ਲਓ ਇੰਡੀਆ ਦੇ ਵਿੱਚ ਰੇਲਵੇ ਲਾਈਨਾਂ ਦੇ ਉੱਤੇ, ਜਿਹੜੇ ਜਿਹਨਾਂ ਨੂੰ ਪਤਾ ਹੀ ਨਹੀਂ ਆਜ਼ਾਦੀ ਕੀ ਚੀਜ਼ ਹੁੰਦੀ, ਕੀ ਚੀਜ਼ ਹੁੰਦੀ ਆ, ਨਾ ਉਹਨਾਂ ਨੂੰ ਰੋਟੀ ਮਿਲਦੀ ਆ, ਨਾ ਉਹਨਾਂ ਨੂੰ ਘਰ ਰਹਿਣ ਲਈ ਮਿਲਦੇ ਨੇ, ਨਾ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ। ਜਿੱਥੇ ਜਾਓ, ਦੁਨੀਆਂ ਦੇ ਕਿਸੇ ਦੇਸ਼ ਵਿੱਚ ਨਹੀਂ ਦੇਖਿਆ, ਜਿੱਥੇ ਜਾਓ ਮੰਗਤੇ ਤੁਹਾਡੇ ਪਿੱਛੇ ਭੱਜੇ ਫਿਰਦੇ ਨੇ, ਗਊਆਂ ਤੁਹਾਨੂੰ ਮਾਰਦੀਆਂ ਫਿਰਦੀਆਂ ਨੇ, ਕੁੱਤੇ ਹੀ ਕੁੱਤੇ ਫਿਰਦੇ ਨੇ। ਉਹ ਦੇਖੋ ਇਸ ਦੇਸ਼ ਦੇ ਵਿੱਚ ਜਿੱਥੇ ਗੁਰਦੁਆਰੇ ਢਾਏ ਜਾ ਰਹੇ ਨੇ, ਮੰਦਰ ਛੋਟੀ ਜਾਤੀ ਦੇ ਢਾਏ ਜਾ ਰਹੇ ਨੇ, ਮਸਜਿਦਾਂ ਢਾਈਆਂ ਜਾ ਰਹੀਆਂ ਨੇ, ਫਿਰ ਕਹਿੰਦੇ ਜੀ ਭਾਰਤ ਦੇਸ਼ ਮਹਾਨ। ਹੁਣ ਇੰਨਾ ਕੁਛ ਹੋਣ ਦੇ ਬਾਵਜੂਦ ਦੇਖੋ ਤੁਸੀਂ, ਭਗਤ ਸਿੰਘ ਨੇ ਕਦੇ ਨੀ ਕਿਹਾ ਸੀ ਮੇਰੇ ਬੁੱਤ ਬਣਾਓ, ਜਾਂ ਇਹਨਾਂ ਲੋਕਾਂ ਨੇ ਕਦੇ ਨੀ ਕਿਹਾ ਸੀ ਬੁੱਤ ਬਣਾਓ। ਬੁੱਤ ਬਣਾਉਣ ਨਾਲ ਕੀ ਹੋ ਜਾਊਗਾ? ਜਿਹੜੀਆਂ ਤੁਸੀਂ ਕਿਤਾਬਾਂ ਨੇ ਉਹ ਤਾਂ ਤੁਸੀਂ ਖੋ ਰਹੇ ਹੋ ਪੜ੍ਹਨ ਵਾਲਿਆਂ ਕੋਲੋਂ, ਉਹਨਾਂ ਦੀ ਵਿਚਾਰਧਾਰਾ ਨੂੰ ਮਿਟਾਈ ਜਾ ਰਹੇ ਹੋ। ਤੁਸੀਂ ਬੜਾ ਕੁਛ ਦੱਸ ਚੁੱਕੇ ਹੋ, ਉਹ ਉਹਨਾਂ ਦੇ ਵਿਚਾਰਾਂ ਨੂੰ ਲੋਕਾਂ 'ਚ ਪ੍ਰਮੋਟ ਕਰੋ, ਉਹ ਨੀ ਕਰਨਗੇ, ਕਿਉਂਕਿ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਐਂਟੀ ਬੈਠੇ ਨੇ।
ਧੰਨਵਾਦ।
ਗਾਂਧੀ ਦੇਖੋ ਸਮਾਜ ਤੇ ਜਾ ਕੇ ਫੁੱਲ ਚੜਾਉਂਦੇ ਨੇ, ਇਸੇ ਗਾਂਧੀ ਨੂੰ ਇਸੇ ਆਰਐਸਐਸ ਨੇ ਮਾਰਿਆ, ਇਸੇ ਦੇ ਮੈਂਬਰ ਨੇ ਜਾ ਕੇ ਲੋਕਾਂ ਨੂੰ ਉੱਲੂ ਬਣਾਉਂਦੇ ਨੇ, ਉੱਥੇ ਜਾ ਕੇ ਮੱਥਾ ਟੇਕਦੇ ਨੇ, ਜਿਹਨੇ ਜੇਲ੍ਹਾਂ ਚੱਲੀਆਂ ਸਾਰਾ ਕੁਛ ਕੀਤਾ ਤੇ ਉਸੇ ਦੇ ਉਸੇ ਨੂੰ ਗੋਲੀ ਮਾਰਤੀ। ਇਹ ਇਹਨਾਂ ਦਾ ਦੇਸ਼ ਆ ਜੀ, ਜਿਹੜੇ ਦੇਸ਼ ਜਿਹਨੂੰ ਕਹਿੰਦੇ ਆ ਦੇਸ਼ ਆਜ਼ਾਦ ਕਰਾਇਆ, ਉਸੇ ਨੂੰ ਬਾਅਦ 'ਚ ਗੋਲੀ ਮਾਰਤੀ ਦੇਸ਼ ਜਾਣ ਤੋਂ ਬਾਅਦ, ਆਜ਼ਾਦ ਕਰਨ ਤੋਂ ਬਾਅਦ।
ਮੇਹਰਬਾਨੀ
ਆਜ਼ਾਦੀ ਦਿਨ ਮਨਾ ਰਹੇ ਪਿੱਛੇ ਬੈਕਗਰਾਉਂਡ ਤੋਂ ਦੋ ਬੰਦਿਆਂ ਨੇ ਸਾਡੇ ਪੰਗੇ ਪਾਏ ਹੋਏ ਹੁਣ ਤੱਕ। ਤੁਸੀਂ ਵੀ ਕਿਹਾ ਵੀ ਆਜ਼ਾਦੀ ਵੇਲੇ ਕਿੰਨੇ ਲੋਕ ਮਾਰੇ ਗਏ ਨੇ, ਕਸ਼ਮੀਰ ਦਾ ਰੌਲਾ ਚੱਲੀ ਜਾਂਦਾ, ਉਹਨਾਂ ਨੇ ਪੰਗਾ ਪਾਇਆ ਹੋਇਆ ਜਨਾਬ ਤੇ ਨਹਿਰੂ ਸਾਹਿਬ ਦਾ। ਇਹ ਗੋਰਿਆਂ ਉਹ ਕਹਿੰਦੇ ਮੈਨੂੰ ਕੁਰਸੀ ਚਾਹੀਦੀ ਹੋਗਾ, ਮੈਨੂੰ ਚਾਹੀਦੀ। ਗੋਰਿਆਂ ਨੂੰ ਆਖਿਆ ਵੀ ਚੱਲ ਹੁਣ ਭੇਲੀ ਛੱਡ ਦੋ ਉਹਦੇ ਵਿੱਚ, ਨਾਲੇ ਕਸ਼ਮੀਰ ਵਿਚਾਲੇ ਛੱਡ ਤਾਂ ਲੜੀ ਜਾਂਦੇ, ਹੁਣ ਆਪਾਂ ਕਿੰਨੇ ਲੋਕ ਮਰਵਾਏ ਜਾਂਦੇ, ਇਲਾਜ ਵੀ ਸਾਡੇ ਤੋਂ ਉਹੀ ਕਰੀ ਜਾਂਦੇ ਆ। ਇਲਾਜ ਆਪਾਂ ਵਰਲਡਵਾਈਡ ਵੇਖ ਲਓ, ਕੋਈ ਗਰੀਬ ਇਲਾਜ ਨਹੀਂ, ਕੋਈ ਦਵਾਈ ਨਿਕਲਦੀ ਸਸਤੀ ਕੈਂਸਰ ਦੀ ਜਾਂ ਹੋਰ ਉਹ ਵੱਡੇ ਕਾਰਪੋਰੇਟ ਘਰੇ ਖਰੀਦ ਕੇ ਸਾਡੇ ਤੱਕ ਪਹੁੰਚਦੀ ਨਹੀਂ। ਸਰਕਾਰਾਂ ਲੜੀ ਜਾਂ ਸਾਰੀਆਂ ਯੂਐਨ ਬਣਾਈ ਹੋਈ ਆ, ਅਮੈਰੀਕਾ ਮੂਹਰੇ ਕਾਨੂੰਨੀ ਕੋਈ ਚੱਕਦਾ ਧੱਕੇ ਨਹੀਂ ਕਰ ਰਿਹਾ, ਉਹ ਰਾਤ ਰਾਤ ਦੇ ਵਿੱਚ ਪਹੁੰਚਦਾ ਸਾਰਾ ਕੁਛ ਮਾਰੀ ਜਾਂਦੇ ਆ। ਜਿਹਦੇ ਕੋਲ ਕੁਰਸੀ ਜੀ ਦਾ ਜ਼ੋਰ ਹੋਵੇ, 36% ਆਵਾ ਭਾਈ ਸਾਹਿਬ, ਇਹ ਸਾਰਾ ਹਾਂ ਛੋਟੀ ਗੱਲ ਸਹੀ ਆ,
ਬੱਚੇ ਗਰੀਬਾਂ ਦੇ ਜਿਨ੍ਹਾਂ ਦੇ ਕੱਪੜਾ ਨੀ ਪਾਇਆ ਹੁੰਦਾ ਕੋਈ, ਜਿਨ੍ਹਾਂ ਨੂੰ ਰੋਟੀ ਨੀ ਮਿਲਦੀ, ਉਹਨਾਂ ਨੂੰ ਤਿਰੰਗੇ ਝੰਡੇ ਵੇਚਣ ਦੀ ਇਜਾਜ਼ਤ ਜ਼ਰੂਰ ਹੈਗੀ ਆ, ਬਿਨਾਂ ਕੱਪੜਿਆਂ ਤੋਂ ਬਿਨਾਂ ਨੀਕਰਾਂ ਤੋਂ ਉਹ ਦੋ ਕੁ ਦਿਨ ਪਹਿਲਾਂ ਝੰਡੇ ਆ ਜਿਹੜੇ ਉਹ ਵੇਚ ਸਕਦੇ ਆ, ਕਿਉਂਕਿ ਉਹਨਾਂ ਨੂੰ ਆਪ ਨੂੰ ਰਾਤ ਨੂੰ ਰੋਟੀ ਦਾ ਫਿਕਰ ਹੁੰਦਾ, ਇੰਨੀ ਕੁ ਆਜ਼ਾਦੀ ਜ਼ਰੂਰ ਹੈਗੀ ਆ ਜੀ। ਖੈਰ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡਾ ਗੱਲ ਕਰਨ ਦਾ ਮਕਸਦ ਇਹ ਨਹੀਂ ਹੈਗਾ ਕੋਈ ਵੀ ਆਪਾਂ ਕੋਈ ਦਲੀਲ ਤੋਂ ਭੱਜਦੇ ਹਾਂ, ਆਪਾਂ ਆਜ਼ਾਦੀ ਨਹੀਂ ਚਾਹੁੰਦੇ। ਆਪਾਂ ਗੱਲ ਕਰ ਰਹੇ ਹਾਂ ਆਮ ਲੋਕਾਂ ਦਾ ਪੁਆਇੰਟ ਆਫ ਵਿਊ ਕੀ ਆ, ਆਮ ਲੋਕਾਂ ਦੇ ਪੈਂਤੜੇ ਤੋਂ ਖੜ੍ਹ ਕੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਆਮ ਲੋਕਾਂ ਨੂੰ ਆਜ਼ਾਦੀ ਦੀ ਲੋੜ ਆ, ਆਮ ਲੋਕਾਂ ਨੂੰ ਆਜ਼ਾਦੀ ਚਾਹੀਦੀ ਆ, ਆਮ ਲੋਕਾਂ ਨੂੰ ਆਜ਼ਾਦੀ ਮਿਲੀ ਨਹੀਂ। ਜਿਨ੍ਹਾਂ ਨੂੰ ਆਜ਼ਾਦੀ ਮਿਲੀ ਆ ਉਹ ਤਾਂ ਜਿੱਥੇ ਮਰਜ਼ੀ ਚਲੇ ਜਾਣ, ਉਹਨਾਂ ਤੋਂ ਪਹਿਲਾਂ ਵੀ ਆਜ਼ਾਦੀ ਸੀ। ਹੁਣ ਜੇ ਕੋਈ ਕਹੇ ਵੀ ਮਜੀਠੀਏ ਦੇ ਦਾਦੇ ਨੂੰ ਅਤੇ ਬਾਦਲ ਦੇ ਪਿਓ ਨੂੰ ਅਤੇ ਬਾਦਲ ਦੇ ਦਾਦੇ ਨੂੰ ਅਤੇ ਜਾਂ ਹੋਰ ਜਿਹੜੇ ਪੋਲੀਟੀਕਲ ਲੋਕ ਸੀ ਆ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੇ ਦਾਦੇ ਪੜਦਾਦੇ ਨੂੰ ਆਜ਼ਾਦੀ ਨਹੀਂ ਸੀ, ਉਹਨਾਂ ਦੀ ਆਜ਼ਾਦੀ ਦੇ ਤਾਂ ਸੋਹਲੇ ਗਾਏ ਜਾਂਦੇ ਆ ਪਿੰਡਾਂ 'ਚ ਅੱਜ ਵੀ ਕਿ ਪਿੰਡਾਂ ਜਦੋਂ ਆਉਂਦੇ ਸੀ ਇੰਨੀਆਂ ਰਾਣੀਆਂ ਸੀ, ਇੰਨੀਆਂ ਲੜਕੀਆਂ ਨੂੰ ਚੱਕ ਕੇ ਲੈ ਜਾਂਦੇ ਸੀ, ਜਨਰਲ ਡਾਇਰ ਨੂੰ ਉਹਨਾਂ ਨੇ ਸਰੋਪਾ ਦੇਤਾ ਸੀ। ਸਰੋਪਾ ਕੀ ਜੀ? ਜਨਰਲ ਡਾਇਰ ਨੂੰ ਸਿੰਘ ਸਜਾਤਾ ਸੀ, ਜਨਰਲ ਡਾਇਰ ਨੂੰ ਉਹਨਾਂ ਨੇ ਪੂਰੇ ਦਾ ਪੂਰਾ ਸਿੰਘ ਸਜਾਤਾ ਸੀ। ਉਹ ਕਹਿੰਦੇ ਮੇਰੇ ਕੇਸ ਨਹੀਂ ਰੱਖੇ ਹੋਏ, ਉਹ ਕਹਿੰਦੇ ਕੋਈ ਗੱਲ ਨਹੀਂ ਜੀ ਤੁਹਾਨੂੰ ਛੋਟ ਦਵਾ ਦਾਂਗੇ। ਅਕਾਲ ਤਖਤ ਦਾ ਜਿਹੜਾ ਸਰਬਰਾਹ ਜਿਹਨੂੰ ਅੱਜ ਕੱਲ੍ਹ ਚਲੋ ਤੁਸੀਂ ਕੇਅਰ ਟੇਕਰ ਕਹਿ ਲਓ, ਜਨਰਲ ਅਰੂੜ ਸਿੰਘ, ਉਹ ਕਹਿੰਦਾ ਕੋਈ ਗੱਲ ਨਹੀਂ ਜੀ ਤੁਹਾਨੂੰ ਕੇਸ ਰੱਖਣ ਤੋਂ ਅਸੀਂ ਛੋਟ ਦਵਾ ਦਾਂਗੇ। ਮਤਲਬ ਇਹੋ ਜਿਹੇ ਲੋਕ ਨੇ ਜੀ, ਉਹਨਾਂ ਨੂੰ ਪਹਿਲਾਂ ਵੀ ਆਜ਼ਾਦੀ ਸੀ, ਉਹਨਾਂ ਨੂੰ ਹੁਣ ਵੀ ਆਜ਼ਾਦੀ ਆ। ਗੱਲ ਤਾਂ ਆਮ ਲੋਕਾਂ ਦੀ ਚੱਲ ਰਹੀ ਆ ਕਿ ਆਮ ਲੋਕਾਂ ਨੂੰ ਨਹੀਂ ਆਜ਼ਾਦੀ ਮਿਲੀ। ਖੈਰ ਜੀ, ਸੁਖਦੇਵ ਥਾਪਰ ਸਾਡੇ ਨਾਲ ਨੇ। ਥਾਪਰ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਚਰਨਜੀਤ, ਬਹੁਤ ਧੰਨਵਾਦ, ਬਹੁਤ ਹੀ ਵਧੀਆ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹੋ। ਮੈਂ ਸਿਰਫ ਜਿਹੜਾ ਜੀ ਇੱਕ ਤੋਂ ਡੇਢ ਮਿੰਟ ਲਊਂਗਾ। ਸੋ ਆਪਣੇ ਕੋਲ ਪੂਰੇ ਉਨਤਾਰੀ ਦੇ ਵਿੱਚ ਹਾਈ ਸਪੀਡ ਇੰਟਰਨੈਟ ਦੇ ਬਹੁਤ ਹੀ ਵਧੀਆ ਪਲਾਨ ਨੇ, ਬਸ 2 ਵੀਕਾਂ ਹੋਰ ਨੇ ਜੀ, ਕਾਫੀ ਪ੍ਰਮੋਸ਼ਨਾਂ ਖਤਮ ਹੋ ਜਾਣੀਆਂ ਨੇ। ਸੋ ਆਪਣੇ ਕੋਲ ਹਾਈ ਸਪੀਡ ਇੰਟਰਨੈਟ ਦਾ ਇੱਕ ਤਾਂ 150 ਵਾਲਾ ਸਪੀਡ ਦਾ ਪਲਾਨ ਜਿਹੜਾ ਜੀ ਪ੍ਰਮੋਸ਼ਨ ਦੇ ਉੱਤੇ $30 ਚ ਹੈਗਾ, 500 ਵਾਲਾ ਪਲਾਨ ਆਪਣੇ ਕੋਲ ਜਿਹੜਾ ਜੀ 38 ਚ ਹੈਗਾ, 1000 ਦੀ ਸਪੀਡ ਦੀ ਇੰਟਰਨੈਟ ਅਨਲਿਮਿਟਡ ਗੀਗਾਬਿਟ ਵਾਲੀ ਆਪਣੇ ਕੋਲ $48 ਚ ਹੈਗੀ ਆ। ਸੈੱਲ ਫੋਨ ਦੇ ਵਿੱਚ ਬਹੁਤ ਹੀ ਵਧੀਆ ਪਲਾਨ ਹੈ ਕਿਉਂਕਿ ਬੱਚਿਆਂ ਨੇ ਬੈਕ ਟੂ ਸਕੂਲ ਵੀ ਜਾਣਾ ਹੈਗਾ। ਸੋ ਅਗਰ ਤੁਸੀਂ ਬੱਚਿਆਂ ਨੂੰ ਵਧੀਆ ਪਲਾਨ ਜਾਂ ਵਧੀਆ ਸੈੱਲ ਫੋਨ ਦੇ ਨਾਲ ਡੀਲ ਲੈ ਕੇ ਦੇਣਾ ਚਾਹੁੰਦੇ ਹਾਂ ਤਾਂ ਬਹੁਤ ਹੀ ਵਧੀਆ ਆਪਣੇ ਕੋਲ ਫੋਨ ਡੀਲ ਚੱਲ ਰਹੀਆਂ ਨੇ। ਇੱਕ ਡੀਲ ਆਪਣੇ ਕੋਲ $25 ਚ ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ ਟੈਕਸਟ 1 GB ਦਾ ਡਾਟਾ ਵੀ ਚੱਲ ਰਿਹਾ ਜੀ ਉਸ ਦੇ ਵਿੱਚ। ਜਾਂ ਫਿਰ ਆਪਾਂ ਇਹ ਕਹਿ ਲਓ ਵੀ ਇੱਕ ਆਪਣੇ ਕੋਲ ਡੀਲ ਹੈਗੀ ਆ ਜਿਹੜੀ $40 ਵਿੱਚ 5 GB ਡਾਟਾ ਹੈਗਾ, ਜਾਂ ਫਿਰ $80 ਦੀ ਇੱਕ ਡੀਲ ਆ ਜੀ ਜਿਸ ਦੇ ਵਿੱਚ ਆਪਣੇ ਕੋਲ ਬਿਲਕੁਲ ਅਨਲਿਮਿਟਡ ਡਾਟਾ ਸਪੀਡ ਕਿਸੇ ਤਰ੍ਹਾਂ ਵੀ ਘੱਟ ਨਹੀਂ ਕੀਤੀ ਜਾਂਦੀ, ਚਾਹੇ 100-200 GB ਡਾਟਾ ਸਰੋਤੇ ਯੂਜ਼ ਕਰ ਲੈਣ। USN ਕੈਨੇਡਾ ਦੇ ਵਿੱਚ ਡੀਲ ਚੱਲਦੀ ਆ ਜੀ, ਬਿਨਾਂ ਕਿਸੇ ਰੋਮਿੰਗ ਤੋਂ ਆਪਣਾ ਨੰਬਰ ਜਿਹੜਾ ਜੀ ਲੋਕਲ ਸਰੋਤੇ ਇਸ ਡੀਲ ਦੇ ਉੱਤੇ ਰੱਖ ਸਕਦੇ ਆ। ਵਰਲਡ ਵਾਈਡ ਹੋਮ ਫੋਨ ਆ, ਘਰ ਦਾ ਫੋਨ ਲਵਾਉਣਾ ਜੀ, ਬਹੁਤ ਹੀ ਵਧੀਆ ਪੈਕੇਜ ਆ, ਵਾਰ ਵਾਰ ਬਿੱਲ ਜਿਹੜਾ ਨਹੀਂ ਵੱਧਦਾ। ਸੋ ਕਿਸੇ ਵੀ ਸਰੋਤੇ ਦੇ ਅਗਰ ਘਰ ਵਿੱਚ ਲੌਂਗ ਡਿਸਟੈਂਸ ਇੰਟਰਨੈਸ਼ਨਲ ਕਾਲਿੰਗ ਲੱਗੀ ਹੋਈ ਆ, ਅਗਰ ਬਿੱਲ $20 ਤੋਂ ਵੱਧ ਆ ਸਰੋਤੇ ਸੰਪਰਕ ਕਰ ਲੈਣ। ਬਿਜ਼ਨਸ ਇੰਟਰਨੈਟ ਚਾਹੀਦੀ ਆ ਜੀ, ਬਿਜ਼ਨਸ ਫੋਨ ਲਾਈਨ ਚਾਹੀਦੀਆਂ ਨੇ, ਐਕਸਟੈਂਸ਼ਨ ਚਾਹੀਦੀਆਂ, ਰੋਲ ਓਵਰ ਲਾਈਨ ਚਾਹੀਦੀਆਂ ਨੇ, ਸਰੋਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜੀ। ਸਾਡਾ ਨੰਬਰ ਹੈ ਜੀ 905-203-3636, 905-203-3636, 905-203-3636 ਤੇ ਕਾਲ ਕੀਤੀ ਜਾ ਸਕਦੀ ਆ ਜੀ। ਬ੍ਰਾਟ ਸਾਹਿਬ ਸਮਾਂ ਦੇ ਲਈ ਬਹੁਤ ਧੰਨਵਾਦ।
ਮਿਹਰਬਾਨੀ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪੁਰਬਾ ਰੈਨੋਵੇਸ਼ਨ ਵਾਲੇ ਜਸਵੰਤ ਪੁਰਬਾ ਜੀ ਸਪੋਂਸਰ ਕਰਦੇ ਨੇ। ਜੈਸ ਪੁਰਬਾ 647-7080-22 ਨੰਬਰ ਹੈ ਜੀ। ਤੁਸੀਂ ਘਰੇ ਹਾਰਡਵੁੱਡ ਲਾਉਣੀ ਆ, ਕਿਚਨ ਕੈਬਨਿਟਸ ਬਣਾਉਣੀਆਂ, ਸਾਈਡ ਐਂਟਰਸ ਕਰਾਉਣੀਆਂ, ਲੀਗਲ ਬੇਸਮੈਂਟ ਬਣਾਉਣੀਆਂ, ਪੇਂਟ ਕਰਾਉਣਾ ਘਰ ਨੂੰ, ਫਲੋਰਿੰਗ ਦਾ ਕੰਮ ਕਰਾਉਣਾ, ਵਾਸ਼ਰੂਮ ਬਣਾਉਣੇ, ਗੱਲ ਕੀ ਜੀ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਾਉਣਾ, ਤੁਸੀਂ ਜਸਵੰਤ ਪੁਰਵਾ ਜੀ ਨੂੰ ਕਾਲ ਕਰਨਾ। 647-7080-22 ਹੈਗਾ ਜੀ ਇਹਨਾਂ ਦਾ ਨੰਬਰ, ਅਤੇ ਨੈਕਸਟ ਕਾਲ ਪਲੀਜ਼। ਹਾਂਜੀ ਨਿੱਘਾ ਸਵਾਗਤ ਜੀ, ਤੁਹਾਡਾ ਕੀ ਕਹਿਣਾ ਚਾਹੁੰਦੇ ਹੋ?
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਤੁਹਾਡਾ ਕਾਫੀ ਟਾਈਮ, ਤੁਸੀਂ ਵੈਸੇ ਅੱਜ ਵਾਲੰਟੀਅਰ ਲਾਤਾ ਆਜ਼ਾਦੀ 'ਤੇ, ਮੈਂ ਵੀ ਤੁਹਾਡਾ ਕਮੈਂਟ ਕੇ ਲੈਣਾ ਕਿ ਅਸੀਂ ਜਿਹੜਾ ਐਨੂਅਲ ਪ੍ਰਪੇਅਰਿੰਗ ਫਾਰ ਹਾਈ ਸਕੂਲ ਪ੍ਰੋਗਰਾਮ ਕਰਾਉਂਦੇ ਹੁੰਦੇ ਹਰ ਸਾਲ, ਕਿਉਂਕਿ ਸਤੰਬਰ ਦੇ ਵਿੱਚ ਸਕੂਲ ਖੁੱਲ ਜਾਣੇ ਆ ਅਤੇ ਹਾਈ ਸਕੂਲ ਨਵੇਂ ਬੱਚਿਆਂ ਨੇ ਜਾਣਾ, ਉਹਨਾਂ ਵਾਸਤੇ ਅਤੇ ਪੇਰੈਂਟਸ ਵਾਸਤੇ ਇਹ ਸੈਮੀਨਾਰ 25 ਅਗਸਤ ਨੂੰ ਸੰਡੇ ਨੂੰ ਸੈਂਡਲਵੁੱਡ ਹਾਈ ਸਕੂਲ ਦੇ ਵਿੱਚ ਹੋਣਾ। ਇਹਦੇ ਵਿੱਚ ਕਿਸ 8, 9, 10 ਗ੍ਰੇਡ ਦੇ ਬੱਚੇ ਆ ਸਕਦੇ ਆ, ਅਤੇ ਦੂਸਰਾ ਕਿਸੇ ਵੀ ਸਕੂਲ ਤੋਂ ਬੱਚੇ ਆ ਸਕਦੇ ਆ। ਅਤੇ ਜੇ ਹੋਰ ਜਾਣਕਾਰੀ ਲੈਣੀ ਹੋਵੇ ਉਹਨਾਂ ਨੇ ਤਾਂ 6474-8-1-2-3-2 ਦੇ ਫੋਨ ਕਰ ਸਕਦੇ ਆ, ਅਤੇ ਤੁਹਾਡਾ ਵੀ
ਕਈ ਸੌ ਸਾਲ ਮੁਗਲਾਂ ਨੇ ਰਾਜ ਕੀਤਾ, ਉਦੋਂ ਵੀ ਜਿਹੜੇ ਉੱਥੋਂ ਦੇ ਆਪਾਂ ਨੂੰ ਮਤਲਬ ਹਾਈ ਕਾਸਟ ਸਮਝਦੇ ਸੀਗੇ, ਉਹਨਾਂ ਨੂੰ ਕੋਈ ਖਤਰਾ ਨਹੀਂ ਸੀਗਾ। ਜਦੋਂ ਅੰਗਰੇਜ਼ ਚਲੇ ਗਏ, ਅੰਗਰੇਜ਼ਾਂ ਦਾ ਜਿਹੜਾ ਸਿਸਟਮ ਸੀਗਾ ਉੱਥੇ ਨੋ ਕਾਸਟਿਜ਼ਮ, ਜਦੋਂ ਉਹਨਾਂ ਨੇ ਉਹੀ ਉੱਥੇ ਅਡੋਪਟ ਕਰਨਾ ਸ਼ੁਰੂ ਕੀਤਾ, ਤੇ ਫਿਰ ਜਿਹੜੇ ਉੱਥੇ ਉੱਚ ਜਾਤੀ ਦੇ ਲੋਕ ਸੀ ਉਹਨਾਂ ਨੂੰ ਫਿਰ ਖਤਰਾ ਜਾਪਿਆ, ਫਿਰ ਉਹਨਾਂ ਨੇ ਆਜ਼ਾਦੀ ਲਈ ਲੈਣ ਲਈ ਜਿਹੜਾ ਸੰਘਰਸ਼ ਕੀਤਾ ਉਹਦੇ ਵਿੱਚ ਸਾਰੇ ਇਕੱਠੇ ਹੋਏ। ਤੇ ਅਜੇ ਹੁਣ ਅੱਜ ਦਾ ਦੇਖੋ, ਗੁਰੂ ਰਾਮਦਾਸ ਜੀ ਦਾ ਮੰਦਰ ਸੀਗਾ, 80 ਏਕੜ ਜ਼ਮੀਨ ਦਿੱਤੀ ਗਈ ਸੀਗੀ ਸਿਕੰਦਰ ਲੋਧੀ ਨੇ, ਉਹਦੇ ਵਿੱਚੋਂ ਸਿਰਫ ਹੁਣ 4 ਏਕੜ ਰਹਿ ਗਈ। ਬਾਕੀ ਸਭ ਦੱਬ ਗਏ ਸੀਗੇ। ਉਹ ਚਾਰ ਏਕੜ ਦੇ ਵਿੱਚ ਵੀ ਜਿਹੜਾ ਮੰਦਰ ਬਣਿਆ ਸੀ ਢਾ ਕੇ ਇਹਨਾਂ ਨੇ ਮਤਲਬ ਆਪਣੇ ਸੜਕ ਸਾਹਿਬ ਬੰਦਿਆਂ ਨੂੰ ਚੱਕ ਕੇ ਲੈ ਗਿਆ, ਪਤਾ ਨੀ ਕੀ ਦੱਸਿਆ ਤੇ ਇੱਥੇ ਰੇਡੀਓ ਤੇ ਰੌਲਾ ਪਾਈ ਜਾ ਰਿਹਾ। ਉਹ ਤੇ ਬੜੀ ਤਰੱਕੀ ਕਰ ਰਿਹਾ ਜੀ ਸਾਡਾ ਏਰੀਆ, ਬੜੇ ਮੋਦੀ ਸਾਹਿਬ ਬੜੇ ਯੇ ਕਰ ਰਿਹਾ, ਹੋਰ ਬੜੀ ਜਾਂਦੀ ਆ ਆਦੀ ਜਾਂਦੀ ਯਾਰ ਦੱਸੋ।
ਮਿਹਰਬਾਨੀ ਜੀ, ਮਿਹਰਬਾਨੀ। ਦੋਸਤੋ ਗੱਲ ਅਸਲ 'ਚ ਇਹ ਹੈ, ਇੱਕ ਐਂਗਲ ਹੁੰਦਾ ਸੋਚਣ ਦਾ। ਜਦੋਂ ਅਸੀਂ ਕਹਿੰਦੇ ਹਾਂ ਕਿ ਬਾਬਰੀ ਮਸਜਿਦ ਢਾਹਤੀ, ਅਕਾਲ ਤਖ਼ਤ ਢਾਹਤਾ, ਰਵਿਦਾਸ ਦਾ ਮੰਦਰ ਢਾਹਤਾ, ਦੇਖੋ ਮੈਂ ਨੋਨ ਰਿਲੀਜੀਅਸ ਬੰਦਾ, ਮੇਰਾ ਧਰਮਾਂ 'ਚ ਕੋਈ ਵਿਸ਼ਵਾਸ ਨਹੀਂ, ਮੈਂ ਕਹਿੰਦਾ ਤਰੱਕੀ ਹੋਣੀ ਚਾਹੀਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕਿਸੇ ਦੇ ਵਿਸ਼ਵਾਸ ਆ ਜਿਹੜੇ ਉਹਨਾਂ ਨੂੰ ਕਤਲ ਕਰੋ, ਅਤੇ ਜਿਹੜੀਆਂ ਥਾਵਾਂ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਆ ਉਹਨਾਂ ਨੂੰ ਬੜੇ ਕੁੱਢਰ ਤਰੀਕੇ ਦੇ ਨਾਲ, ਬਹੁਤ ਘਟੀਆ ਤਰੀਕੇ ਦੇ ਨਾਲ ਉਹਨਾਂ ਦਾ ਮਜ਼ਾਕ ਉਡਾ ਕੇ ਉਹਨਾਂ ਦੇ ਵਿੱਚ ਵਿਰੋਧੀ ਭਾਵਨਾਵਾਂ ਪੈਦਾ ਕਰੋ। ਮੈਂ ਕਹਿੰਦਾ ਮਾਹੌਲ ਇਹੋ ਜਿਹਾ ਹੋਣਾ ਚਾਹੀਦਾ, ਲੋਕ ਮੰਦਰਾਂ ਗੁਰਦੁਆਰਿਆਂ ਜਿੱਥੋਂ ਕੁਛ ਲੱਭਦਾ ਨਹੀਂ ਉੱਥੇ ਨਾ ਜਾਣ, ਉਹ ਚੰਗੀਆਂ ਥਾਵਾਂ 'ਤੇ ਜਾਣ, ਜਾਂ ਜੇ ਉਹ ਇਹਨਾਂ ਥਾਵਾਂ 'ਤੇ ਜਾਣ ਤਾਂ ਕੋਈ ਚੱਜ ਦੀ ਕੰਮ ਦੀ ਗੱਲ ਕਰਨ, ਉਹ ਇਨਸਾਨੀਅਤ ਦੀ ਗੱਲ ਕਰਨ, ਫਿਰ ਇਹ ਖੜ੍ਹੇ ਵੀ ਰਹਿਣ ਕੋਈ ਫਰਕ ਨਹੀਂ ਪੈਂਦਾ। ਪਰ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਧਾਰਮਿਕ ਸਥਾਨਾਂ ਨੂੰ ਢਾਉਣਾ ਇਹ ਗਲਤ ਆ, ਇਹਦੇ ਖਿਲਾਫ਼ ਆਵਾਜ਼ ਆ ਜਿਹੜੀ ਉਹ ਉਠਾਉਣੀ ਚਾਹੀਦੀ, ਇਸੇ ਕਰਕੇ ਅਸੀਂ ਆਵਾਜ਼ ਆ ਜਿਹੜੀ ਉਹ ਉਠਾਉਂਦੇ ਹਾਂ। ਖੈਰ ਜੀ, ਮੈਡਮ ਨੀਤੂ ਵਿਰਕ ਨਾਲ ਤਾਲਮੇਲ ਕਰ ਲਿਓ ਜੇ ਤੁਸੀਂ ਕਿਸੇ ਪਰਿਵਾਰਕ ਝਗੜੇ ਦੇ ਵਿੱਚ ਇਨਵੋਲਵਡ ਹੋ, ਕਸਟਡੀ ਦਾ, ਬੱਚਿਆਂ ਦੀ ਕਸਟਡੀ ਦਾ ਚੱਕਰ ਪੈ ਗਿਆ, ਸਪਾਊਸਲ ਸਪੋਰਟ, ਪਰਿਵਾਰ ਟੁੱਟ ਗਿਆ, ਪ੍ਰੋਪਰਟੀ ਇਸ਼ੂਜ਼ ਨੇ, ਇਹ ਸਿਰਫ ਫੈਮਿਲੀ ਲਿਟੀਗੇਸ਼ਨ ਵਾਲੇ ਕੇਸ ਹੀ ਲੈਂਦੇ ਨੇ ਜੀ। 905-799-5900 ਇਹਨਾਂ ਦਾ ਨੰਬਰ ਹੈਗਾ ਜੀ, ਸ਼ੋਪਰਸ ਵਰਲਡ ਬਰੈਂਪਟਨ ਕੋਲ ਇਹਨਾਂ ਦਾ ਆਫਿਸ ਆ ਜੀ, ਤਾਲਮੇਲ ਕਰ ਲਿਓ ਇਹਨਾਂ ਦਾ। ਇਹਨਾਂ ਨਾਲ ਪ੍ਰਦੀਪ ਗੋਇਲ ਜੀ ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਦੇ ਨੇ ਜੀ, ਨੰਬਰ 647-278-5003। ਹੁਣੇ ਇਹਨਾਂ ਤੋਂ ਨੋ ਐਪਲੀਕੇਸ਼ਨ ਕੋਟ ਲਓ ਜੀ, ਤੁਹਾਡੇ 25-30-40-50-100 ਮਹੀਨੇ ਦੇ ਬਚ ਜਾਣਗੇ, ਸਾਡੇ ਸਰੋਤਿਆਂ ਦੇ ਬਚੇ ਨੇ। ਗੋਇਲ ਸਾਹਿਬ ਨੂੰ ਕਾਲ ਕਰਨਾ 6472785003 ਇਹਨਾਂ ਦਾ ਹੈਗਾ ਜੀ ਨੰਬਰ। ਹਿਟਲਰ ਦਾ ਇੱਕ ਪ੍ਰਚਾਰ ਮੰਤਰੀ ਹੁੰਦਾ ਸੀ ਜੀ, ਜਿਹਦਾ ਨਾਂ ਗੋਬਲ ਸੀ। ਗੋਬਲਸ ਦੀ ਇੱਕ ਥਿਊਰੀ ਸੀ, ਉਹ ਕਹਿੰਦਾ ਵੀ ਇੱਕ ਝੂਠ ਨੂੰ ਤੁਸੀਂ 100 ਵਾਰੀ ਸੱਚ ਬਣਾ ਕੇ ਪੇਸ਼ ਕਰਦੇ ਹੋ ਅਤੇ ਕਹਿੰਦਾ ਉਹ ਸੱਚ ਲੱਗਣ ਲੱਗ ਜਾਂਦਾ। ਇਹ ਆਜ਼ਾਦੀ ਜਿਹੜੀ ਹਰੇਕ ਵਾਰ ਹਰ ਮੀਡੀਆ ਦੇ ਸਾਧਨ ਤੋਂ ਖਰੀਦੇ ਹੋਏ ਜਿਹੜੇ ਨਾਰਦ ਮੁਨੀ ਨੇ ਉਹਨਾਂ ਤੋਂ ਇੰਨਾ ਪ੍ਰਚਾਰ ਕਰਾਇਆ ਜਾਂਦਾ, ਲੋਕਾਂ ਨੂੰ ਲੱਗਦਾ ਆਪ ਭਾਵੇਂ ਭੁੱਖੇ ਮਰਦੇ ਹੋਣ, ਭਾਵੇਂ ਇੱਕ ਦੂਜੇ ਦੇ ਹੱਥਾਂ 'ਚ ਤ੍ਰਿਸ਼ੂਲ ਅਤੇ ਕਿਰਪਾਨਾਂ ਚੱਕੀਆਂ ਹੋਣ, ਪਰ ਉਹਨਾਂ ਨੂੰ ਲੱਗਦਾ ਆਏ ਹਾਏ ਹਾਏ ਹਾਏ, ਇਹੋ ਜਿਹੀ ਆਜ਼ਾਦੀ ਸਾਨੂੰ ਤਾਂ ਆਜ਼ਾਦੀ ਚਾਹੀਦੀ। ਆਜ਼ਾਦੀ ਸ਼ਬਦ ਦਾ ਮਤਲਬ ਹੀ ਨਹੀਂ ਪਤਾ ਉਹਨਾਂ ਨੂੰ ਕੀ ਹੁੰਦਾ, ਹੈਰਾਨ ਹਾਂ ਜੀ ਮੈਂ। ਖੈਰ, ਇਹ ਵੀ ਯੂਨੀਕਨੈਸ ਆ ਸਾਡੇ ਆਪਣੇ ਕਲਚਰ ਦੀ ਕਿ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ, ਅਸੀਂ ਕਹਿੰਦੇ ਹਾਂ ਜੀ ਸਾਡੇ ਕੋਲ ਉਹ ਬਹੁਤਾਤ ਦੇ ਵਿੱਚ ਆ, ਜਿਹੜੀ ਚੀਜ਼ ਸਾਡੇ ਕੋਲ ਹੈਗੀ ਆ ਅਸੀਂ ਕਹਿੰਦੇ ਇਹ ਜਿਹੜੀ ਹੈਗੀ ਆ ਨਾ, ਇਹ ਭਾਵੇਂ ਚੰਗੀ ਆ ਭਾਵੇਂ ਮਾੜੀ ਆ, ਇਹ ਸਾਡੀ ਸੰਸਕ੍ਰਿਤੀ ਆ, ਸਾਡਾ ਸੱਭਿਆਚਾਰ ਆ, ਵਿਰਸਾ ਸਾਡਾ, ਇਹਦੇ ਨਾਲ ਚਿੰਬੜ ਕੇ ਰਹਿਣਾ ਚਾਹੀਦਾ। ਕਮਾਲ ਆ ਜੀ, ਨੈਕਸਟ ਕਾਲ 'ਤੇ ਚੱਲਦੇ ਹਾਂ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ।
ਹੈਲੋ ਜਾਂਜੀ ਜੀ। ਹੈਲੋ ਜਾਂਜੀ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ ਹਾਲ ਚਾਲ, ਠੀਕ ਠਾਕ ਹੋ?
ਵਾਹ, ਹਾਲ ਚਾਲ ਵਧੀਆ ਜੀ।
ਅੱਛਾ, ਮੈਂ ਨਾ ਜੇ ਇਕੱਠੇ ਮੇਲੇ ਮਨਾਉਣੇ ਜਾਂ ਇਕੱਠੇ ਹੋਣਾ ਉਹਦੇ ਆਪਾਂ ਬਿਲਕੁਲ ਖਿਲਾਫ਼ ਨਹੀਂ, ਹੋਣਾ ਹੀ ਚਾਹੀਦਾ। ਚਲੋ ਮੇਲੇ ਲੱਗਦੇ ਲੱਗਣੇ ਚਾਹੀਦੇ ਆ, ਇਕੱਠੇ ਹੋਣਾ ਚਾਹੀਦਾ। ਰੱਖੜੀ ਦਾ ਵੀ ਮੈਂ ਕੋਈ ਖਿਲਾਫ਼ ਨਹੀਂ ਗਾ। ਰੱਖੜੀ ਸਿਸਟਮ ਮੇਰੀ ਐਕਚੁਲੀ ਨਿਊਯਾਰਕ ਤੋਂ ਆਈ ਸੀ, 25 ਸਾਲ ਮੇਰਾ ਖਿਆਲ ਲੱਗੇ ਚਿੱਠੀ ਪਾ ਦਿੰਦੀ ਸੀ, ਐਕਚੁਲੀ ਬੰਨ ਕੇ ਗਈ ਰੱਖੜੀ। ਜੇ ਮਨ ਉਹਨਾਂ ਦਾ ਖੁਸ਼ ਇਹ ਗੱਲ ਹੁੰਦਾ ਕੋਈ ਰੌਲਾ ਨਹੀਂ, ਹੈ ਨਾ। ਪਰ ਅੱਜ ਅਚਾਨਕ ਆਜ਼ਾਦੀ ਦਿਨ ਤੇ ਰੱਖੜੀ ਦਾ ਦਿਨ ਇਕੱਠੇ ਹੀ ਆ ਗਏ। ਰੱਖੜੀ ਆਪਾਂ ਰਕਸ਼ਾ ਬੰਧਨ ਤੋਂ ਹੀ ਭਾਵ ਆ ਰੱਖੜੀ ਤੋਂ, ਹੈ
ਨਾ। ਹਾਂਜੀ,
ਵੀ ਅੱਜ ਵੀ ਅਸੀਂ ਇੱਕ ਔਰਤ ਨੂੰ, ਮੈਨੂੰ ਇਹ ਫੀਲ ਹੁੰਦਾ, ਮਹਿਸੂਸ ਹੁੰਦਾ, ਮੈਂ ਅੱਗੇ ਤੁਹਾਡੇ ਪਹਿਲੇ ਸਟੇਸ਼ਨ ਤੇ ਜਦ ਵੀ ਰੋਣਾ ਵੀ ਵਿਚਾਰ ਕੀਤਾ ਸੀ, ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ, ਮੈਂ ਤੁਹਾਡੇ ਵੀ ਸੁਣਨਾ ਚਾਹੁੰਦਾ ਵੀ ਸ਼ਹਿਰ ਤੇ ਕੀ ਆ। ਬਈ ਰਕਸ਼ਾ ਬੰਧਨ ਅੱਜ ਵੀ ਅਸੀਂ ਗੁਲਾਮੀ ਅਹਿਸਾਸ ਕਰਾ ਰਹੇ ਹਾਂ ਕਿਤੇ ਲੇਡੀਜ਼ ਨੂੰ, ਬਈ ਕੀ ਅੱਜ ਵੀ ਤੂੰ ਗੁਲਾਮ ਆ, ਰਕਸ਼ਾ ਹੀ ਤੇਰੀ ਅਸੀਂ ਕਰਨੀ ਆ। ਮੈਨੂੰ ਇਹ ਫੀਲ ਹੁੰਦਾ ਵਾ ਕਦੇ ਕਦੇ, ਉਦਾਂ ਮੈਂ ਖਿਲਾਫ਼ ਨਹੀਂ ਰੱਖੜੀ ਦੇ, ਚਲੋ ਜੇ ਮਨ ਖੁਸ਼ ਹੁੰਦਾ ਕਿਸੇ ਦਾ ਬੰਨ ਕੇ, ਕਿਉਂਕਿ ਜਦੋਂ ਰੀਤਾਂ ਬਣ ਜਾਂਦੀਆਂ ਨਾ ਚਰਨਜੀਤ ਜੀ, ਉਦੋਂ ਫਿਰ ਚੱਲਦੀਆਂ ਰਹਿੰਦੀਆਂ ਵਾ। ਐਕਚੁਲੀ ਇਹ ਹੁੰਦੀਆਂ ਨਹੀਂ ਉਹ ਗੱਲਾਂ ਸਹੀ, ਕਈ ਸਹੀ ਗੱਲਾਂ ਵੀ ਜਿਹੜੀਆਂ ਵਾ ਗਲਤ ਵੀ ਆ, ਉਹਨਾਂ ਨੂੰ ਵੀ ਮੁੜ ਕੇ ਬੜਾ ਔਖਾ, ਜਿੱਦਾਂ ਆਹ ਇਹ ਕਿੱਦਾਂ ਕਹਿ ਦਿੰਦੇ ਆ ਵਾਈਫ ਨੂੰ ਨਾਲ ਹੀ ਸਾੜ ਦਿੰਦੇ ਸੀ ਸਤੀ ਪ੍ਰਸਤ ਆ, ਉਹਨੂੰ ਵੀ ਸਹੀ ਠਹਿਰਾਇਆ ਜਾਂਦਾ ਸੀ, ਹੈ ਨਾ।
ਤੇ
ਏਦਾਂ ਹੀ ਜਿਹੜੇ ਰੀਤ ਵਾ ਹੌਲੀ 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 ਚੇਂਜ ਹੁੰਦੇ। ਪਰ ਜੇ ਮੇਰਾ ਇਹ ਵਿਚਾਰ ਵਾ, ਤੇ ਦੂਜਾ ਇਹ ਸੀ ਆਜ਼ਾਦੀ ਵਾਲੇ ਦਿਨ ਅਸੀਂ ਵਿਚਾਰ ਕਰਨਾ ਵਾ ਕੀ ਬਣਿਆ, ਇਹ ਨੀ ਗੁੱਗੇ ਨੀ ਗਾਉਣੇ,
ਬਈ ਕੀ ਕਹਿੰਦੇ ਹੁੰਦੇ ਆ ਬਈ ਆਜ਼ਾਦੀ ਆ ਬਈ ਆਜ਼ਾਦੀ ਆ ਬਸ ਗੁੱਗੇ ਠੀਕ ਆ ਗੁਲਾਮ ਦੇਸ਼ਾਂ ਦੇ ਮਾੜੇ ਹਾਲ ਹੈ ਜ਼ਰੂਰ ਜਿੱਦਾਂ ਤੁਸੀਂ ਆਜ਼ਾਦੀ ਦੱਸਿਆ ਨੀ ਆਜ਼ਾਦੀ ਕਾਹਦੀ ਆ ਝੰਡੇ ਵੇਚਣ ਲਈ ਲੰਗੇ ਖੜੇ ਹੋ ਗਏ ਨਾ ਤੇ ਇੰਦਰਾ ਗਾਂਧੀ ਕਿਸੇ ਜਵਾਨੀ ਕਹਿੰਦੀ ਹੁੰਦੀ ਸੀ ਮੈਂ ਥੱਲੇ ਵਰਗ ਨੂੰ ਖੂਹਾਂ ਦੇ ਚੰਨ ਲਾ ਤਾ ਖੂਹਾਂ ਦੇ ਚੰਨ ਲਾ ਤਾ ਥੱਲੇ ਵਰਗ ਨੂੰ ਕਈ ਵਾਰੀ ਬੰਦੇ ਇੱਕ ਦੋ ਮੈਂ ਇਹ ਕਹਿੰਦੇ ਸੁਣਿਆ ਵੀ ਕਹਿੰਦੇ ਹੁਣ ਛਾਲ ਮਾਰੀਏ ਗਾਹ ਜਾ ਕੇ ਵਿੱਚ ਖਾਣ ਨੂੰ ਤਾਂ ਹੈ ਨੀ ਕੁਛ ਹੈਨਾ
ਬਿਲਕੁਲ
ਤੇ ਇਹ ਆ ਵੀ ਭਗਤ ਸਿੰਘ ਦੀ ਗੱਲ ਕੀਤੀ ਬਹੁਤ ਲੋਕ ਗੱਲ ਕਰ ਰਹੇ ਆ ਪਰ ਉਹਦੇ ਵਿਚਾਰ ਧਾਰਕ ਕੀ ਸੀ ਜਦੋਂ ਤੱਕ ਤੇ ਉਹਦੀ ਫੋਟੋ ਨਾਲ ਸੰਬੰਧਿਤ ਹੈ ਉਦੋਂ ਤੱਕ ਤੇ ਉਹ ਬਹੁਤ ਵਧੀਆ ਵਾ ਜਦੋਂ ਗੱਲ ਵਿਚਾਰਧਾਰਾ ਤੇ ਆ ਜਾਂਦੀ ਆ ਉਦੋਂ ਭਗਤ ਸਿੰਘ ਨੂੰ ਥੋੜਾ ਜਿਹਾ ਅਵਾਇਡ ਕਰਨਾ ਸ਼ੁਰੂ ਕਰ ਦਿੰਦੇ ਆ ਹਨਾ ਤੇ ਇਹਦੇ ਕਰਕੇ ਜੇ ਭਗਤ ਸਿੰਘ ਦਾ ਨਾਂ ਲੈਂਦੇ ਆ ਉਹਦੀ ਵਿਚਾਰਧਾਰਾ ਉਹਨਾਂ ਨੇ ਕਿਹਾ ਸੀ ਅਸੀਂ ਨੀ ਕਹਿੰਦੇ ਵੀ 50-60 ਸਾਲਾਂ ਨੂੰ ਜੇ ਢਾਂਚਾ ਤਬਦੀਲ ਨਹੀਂ ਹੋਣਾ ਜੋ ਉਹਨਾਂ ਨੂੰ ਲੱਗ ਰਿਹਾ ਸੀ ਭਗਤ ਸਿੰਘ ਨੂੰ ਮਹਿਸੂਸ ਹੋ ਰਿਹਾ ਸੀ ਵੀ ਢਾਂਚਾ ਚੇਂਜ ਨਾ ਹੋਇਆ ਜੇ ਉਹਦਾ ਸਾਰਾ ਕੁਛ ਚੇਂਜ ਨਾ ਹੋਇਆ ਗੋਰੇ ਚਿੱਟੇ ਬੰਦੇ ਕਾਲਿਆਂ ਨੂੰ ਹੱਥ ਹੀ ਫੜਾ ਜਾਣਗੇ ਰਾਜ ਫਰਕ ਕੁਛ ਨੀ ਪੈਣਾ ਫਿਰ ਤੁਸੀਂ ਮੈਨੂੰ ਯਾਦ ਕਰੋਗੇ 50-60 ਸਾਲਾਂ ਬਾਅਦ ਸਾਨੂੰ ਭਗਤ ਸਿੰਘ ਹੁਣਾਂ ਨੂੰ ਏਦਾਂ ਯਾਦ ਕਰਨਾ ਚਾਹੀਦਾ ਉਹਨਾਂ ਦੀਆਂ ਕੁਰਬਾਨੀਆਂ ਨੀ ਮਾੜੀਆਂ ਕੁਰਬਾਨੀਆਂ ਮੁਸਲਿਮ ਸਿੱਖ ਹਿੰਦੂ ਨਾਸਤਿਕ ਆਸਤਿਕਾਂ ਪੰਜਾਬੀਆਂ ਤੇ ਸਾਰੇ ਭਾਰਤੀਆਂ ਨੇ ਦਿੱਤੀਆਂ ਵਾ ਤੇ ਨਾ ਕਿ ਕਿਸੇ ਇਕੱਲੀ ਕਮਿਊਨਿਟੀ ਨੇ ਤੇ ਇਹਦੇ ਕਰਕੇ ਕੁਰਬਾਨੀਆਂ ਉਹਨਾਂ ਦੀਆਂ ਕੁਰਬਾਨੀਆਂ ਹੀ ਆ ਪਰ ਸਿਰਫ ਤੇ ਸਿਰਫ ਇਹ ਆ ਜੇ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਮਿਲਿਆ ਸਾਨੂੰ ਜ਼ਰੂਰ ਹੱਕ ਵਾ ਕੈਂਤੂ ਪ੍ਰੰਤੂ ਕਰਨ ਦਾ ਆਜ਼ਾਦੀ ਦੀ ਮੁਬਾਰਕਬਾਦ ਤਾਂ ਹੈਗੀ ਆ ਪਰ ਉਹਦੇ ਨਾਲ ਸਾਨੂੰ ਕੈਂਤੂ ਪ੍ਰੰਤੂ ਕਰਨ ਦਾ ਵੀ ਹੱਕ ਵਾ
ਧੰਨਵਾਦ ਜੀ ਧੰਨਵਾਦ ਸਾਨੂੰ ਬ੍ਰੇਕ ਲੈਣੀ ਪੈਣੀ ਉਸ ਤੋਂ ਬਾਅਦ ਆਪਾਂ ਇਸ ਮਸਲੇ ਤੇ ਗੱਲ ਕਰਾਂਗੇ ਮੇਰੇ ਦਿਮਾਗ ਚੋਂ ਨਿਕਲ ਗਿਆ ਸੀ ਅੱਜ ਰੱਖੜੀ ਵੀ ਆ ਛੋਟੀ ਜਿਹੀ ਬ੍ਰੇਕ ਲੈ ਕੇ ਆਪਾਂ ਵਾਪਸ ਆਉਂਦੇ ਹਾਂ ਦੋਸਤੋ
Sai Productions presents Gurdas Maan live in concert powered by Charger Logistics and co-presented by Gill Sweet Factory Saturday 14th September at Paramount Fine Food Center Mississauga tickets are on sale now at ticketmaster.ca video station Karol Bagh Plaza Singh Foods Mavis and Ray Lawson Uppal Travels Brampton and Pizza Depot for VIP tickets and sponsorship call Herman at 647-970-5503 Gurdas Maan live in concert
ਲੰਮੇ ਰੂਟਾਂ ਦੇ ਗੇੜੇ ਲਾਓ ਵੱਧ ਤੋਂ ਵੱਧ ਡਾਲਰ ਕਮਾਓ
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ ਯਾਰਡ ਟੂ ਯਾਰਡ ਵਰਕ ਨਿਊ ਇਕਵਿਪਮੈਂਟਸ ਡਾਇਰੈਕਟ ਡਿਪੋਜ਼ਿਟ ਵੀਕਲੀ 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ 3000 ਤੋਂ 4000 ਮਾਈਲ ਫਾਰ ਸਿੰਗਲਸ ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-400-5599-0505-9100 ਈਗਲ ਫਰੇਟ ਸਿਸਟਮ
ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ ਟੈਕਸਸ ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544-905-614-0544 ਗਿਗ ਐਕਸਪ੍ਰੈਸ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਹਾਂ ਬਾਈ ਕੀ ਹਾਲ ਚਾਲ
ਵਧੀਆ ਵੀਰਾ ਤੂੰ ਸੁਣਾ
ਕਾਹਦੇ ਹਾਲ ਯਾਰ 3 ਦਿਨ ਹੋ ਗਏ ਆ ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ ਕੋਈ ਵਧੀਆ ਜਿਹਾ ਨਾਮ ਤੇ ਦੱਸ
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800 ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ ਟਰੱਕ ਟ੍ਰੇਲਰ ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800 ਵਨ ਸਟਾਪ ਲੈਂਡਿੰਗ
P for popular, P for pizza,
P for pehla,
pehla
haan ji na dooja na teeja, khao hamesha number one popular pizza,
jithe na sirf tusi apne manpasand pizza balki swad le kharare wings te garlic bread da vi maza le sakde ho.
Bhai bachiyan te jawanan nu hi nahi, eh ta saadi bebe nu vi pata hai.
Aho ji bhukh lagi hai bali, te kamao number
9058744242
905-874-4242 popular pizza.
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ ਜਿਹੜੇ ਮੇਰੇ ਵੀਰ ਏਜ਼ੈਡ ਲਾਇਸੈਂਸ ਆ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਅ ਡਰਾਈਵਰ ਜਾਂ ਬ੍ਰੋਕਰ ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ ਤੁਸੀਂ ਹੋਮ ਡੀਪੂ ਨਾਲ ਲਾਬਲਾਸ ਨਾਲ ਕੈਨੇਡੀਅਨ ਟਾਇਰ ਨਾਲ ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ ਏਜੈਕਸ ਕੇਮਬ੍ਰਿਜ ਬ੍ਰੈਂਪਟਨ ਮਿਸੀਸਾਗਾ ਵਿੰਜ਼ਰ ਮੌਂਟਰੀਅਲ ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ ਯੂਨਾਈਟਿਡ ਗਰੁੱਪ ਆਫ ਕੰਪਨੀ
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ
ਦੋਸਤੋ ਤੁਸੀਂ ਪ੍ਰੋਪਰਟੀ ਵੇਚੀ ਆ ਖਰੀਦੀ ਆ ਕੋਈ ਬਿਜ਼ਨਸ ਲਿਆ ਰੀਅਲ ਸਟੇਟ ਟ੍ਰਾਂਜੈਕਸ਼ਨ ਆ ਕਲੋਜ਼ਿੰਗ ਕਰਾਉਣੀ ਆ ਵਿਪਨ ਦੀ ਮਰੋਕ ਦਾ ਨਾਂ ਯਾਦ ਰੱਖਣਾ ਮਰੋਕ ਲਾਅ ਆਫਿਸ 80 ਮੈਰੀਟਾਈਮ ਓਨਟੈਰੀਓ ਬੁਲੇਵਰਡ ਕੁਈਨ ਐਂਡ ਏਅਰਪੋਰਟ ਦਾ ਇੰਟਰਸੈਕਸ਼ਨ ਨਾਂ ਯਾਦ ਰੱਖਣਾ ਲਾਇਰ ਵਿਪਨਦੀਪ ਮਰੋਕ ਔਰਾ ਕਿਚਨ ਦਾ ਨੰਬਰ ਵੀ ਦੇ ਦਾਂ 905-673-2872 ਕਸਟਮ ਮੇਡ ਸੋਹਣੀਆਂ ਕਿਚਨਸ ਬਣਾਉਣ ਲਈ ਔਰਾ ਕਿਚਨਸ ਨੂੰ ਯਾਦ ਰੱਖਣਾ 1770 ਆਲ ਸਟੈਪ ਡਰਾਈਵ ਅਤੇ ਡਿਕਸੀ ਡੈਰੀ ਏਰੀਆ ਦੇ ਵਿੱਚ 9056732872 ਔਰਾ ਕਿਚਨਸ ਦਾ ਨੰਬਰ ਆ ਜੀ ਸਮਾਂ ਸਾਡੇ ਕੋਲ ਬਹੁਤ ਹੀ ਥੋੜ੍ਹਾ ਸਵਾਲ ਤਾਂ ਬਹੁਤ ਵੱਡਾ ਖੜਾ ਕਰ ਗਏ ਨੇ ਮੱਲੀ ਸਾਹਿਬ ਵੀ ਅੱਜ ਇਕੱਠੇ ਹੋ ਗਏ ਜੀ ਦੋ ਦਿਨ ਇੱਕ 15 ਅਗਸਤ ਆਜ਼ਾਦੀ ਦਾ ਦਿਨ ਅਤੇ ਦੂਜਾ ਜਿਹੜਾ ਹੈਗਾ ਉਹ ਰੱਖੜੀ ਦੇਖੋ ਰਿਵਾਜ਼ ਤਾਂ ਰਿਵਾਜ਼ ਹੁੰਦਾ ਪਰ ਹੈਰਾਨੀ ਦੀ ਗੱਲ ਆ ਵੀ ਜੇ ਸੱਚੀ ਮੁੱਚੀ ਦੀ ਆਜ਼ਾਦੀ ਹੋਵੇ ਤਾਂ ਔਰਤਾਂ ਨੂੰ ਫਿਰ ਮਰਦਾਂ ਦੇ ਮੂੰਹ ਵੱਲ ਆਜ਼ਾਦੀ ਦੇਖਣ ਦੀ ਕੀ ਲੋੜ ਆ ਅਤੇ ਜੇ ਸੱਚੀ ਮੁੱਚੀ ਧਾਗਾ ਬੰਨ ਕੇ ਆਜ਼ਾਦੀ ਮਿਲਦੀ ਉਹ ਤਾਂ ਮੇਰਾ ਖਿਆਲ ਭਰਾਵਾਂ ਦੇ ਹੱਥ ਆ ਜਿਹੜੇ ਉਹ ਤਾਂ ਭਾਵੇਂ ਰੱਸੇ ਨਾਲ ਬੰਨ ਦਿੱਤੇ ਜਾਣ ਜੇ ਬਹੁਤੀ ਆਜ਼ਾਦੀ ਮਿਲ ਜੂ ਖੈਰ ਕਿਉਂਕਿ ਬੜਾ ਵੱਖਰੀ ਤਰ੍ਹਾਂ ਦਾ ਤਿਉਹਾਰ ਆ ਰੱਖੜੀ ਫਿਰ ਕਿਸ ਦਿਨ ਗੱਲ ਕਰਾਂਗੇ ਮੱਲੀ ਸਾਹਿਬ ਮੈਂ ਸਮਾਂ ਸਾਡਾ ਸਮਾਪਤ ਆ ਮੈਂ ਇਹਦੇ 'ਤੇ ਹੁਣ ਕਮੈਂਟ ਨਹੀਂ ਕਰ ਸਕਦਾ ਅੱਧਾ ਪੌਣਾ ਘੰਟਾ ਚਾਹੀਦਾ ਖੈਰ ਸਾਡੇ ਨਾਲ ਇਸ ਵੇਲੇ ਰਣਜੀਤ ਢਿੱਲੋਂ ਜੀ ਹਾਜ਼ਰ ਨੇ ਢਿੱਲੋਂ ਸਾਹਿਬ ਨਿੱਘਾ ਸਵਾਗਤ ਤੁਹਾਡਾ ਮੌਰਗੇਜ ਆਪਾਂ ਰੈਜ਼ੀਡੈਂਸ਼ੀਅਲ ਮੌਰਗੇਜ ਬਾਰੇ ਤਾਂ ਗੱਲ ਕਰਦੇ ਹੀ ਹੁੰਦੇ ਹਾਂ ਅੱਜ ਕਮਰਸ਼ੀਅਲ ਮੌਰਗੇਜ ਬਾਰੇ ਗੱਲ ਕਰੀਏ ਕਮਰਸ਼ੀਅਲ ਮੌਰਗੇਜ ਲਈ ਲੋਕ ਵੱਡੀਆਂ ਵੱਡੀਆਂ ਕੰਪਨੀਆਂ ਕੋਲ ਜਾਂਦੇ ਆ ਜਾਂ ਬੈਂਕਾਂ ਕੋਲ ਵੀ ਸਿੱਧੇ ਚਲੇ ਜਾਂਦੇ ਆ ਜੀ ਫਲਾਨੀ ਬੈਂਕ ਕੋਲ ਜਾਣਾ ਬ੍ਰੋਕਰਸ ਕੋਲ ਨਹੀਂ ਆਉਂਦੇ ਗੇ
ਬਰਾੜ ਸਾਹਿਬ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਮਾਰਕੀਟ ਦੇ ਵਿੱਚ 90-95% ਮੌਰਗੇਜ ਬ੍ਰੋਕਰਸ ਨੂੰ ਕਮਰਸ਼ੀਅਲ ਮੌਰਗੇਜ ਕਰਨ ਦਾ ਵੱਲ ਹੈ ਨਹੀਂ ਸੋ ਹੋ ਕੀ ਰਿਹਾ ਕਿ ਉਹ ਕਲਾਇੰਟਸ ਦੇ ਵਿੱਚ ਇੱਕ ਇੰਪ੍ਰੈਸ਼ਨ ਪਿਆ ਹੋਇਆ ਵੀ ਮੌਰਗੇਜ ਜਿਹੜੇ ਬ੍ਰੋਕਰ ਆ ਸਿਰਫ ਰੈਜ਼ੀਡੈਂਸ਼ੀਅਲ ਕੰਮ ਕਰਦੇ ਆ ਤੇ ਕਈ ਵਾਰ ਸਾਨੂੰ ਵੀ ਕਲਾਇੰਟ ਪੁੱਛਦੇ ਆ ਕੇ ਵੀ ਤੁਸੀਂ ਕਮਰਸ਼ੀਅਲ ਵੀ ਕਰਦੇ ਹੋ ਤੇ ਆਪਾਂ ਡਾਕਟਰ ਸਾਹਿਬ ਦੱਸਣਾ ਚਾਹਾਂਗੇ ਕਿ ਅਸੀਂ ਕਮਰਸ਼ੀਅਲ ਸ਼ੁਰੂ ਤੋਂ ਕਰਦੇ ਆਏ ਹਾਂ ਤੇ ਨਾਲ ਰੈਜ਼ੀਡੈਂਸ਼ੀਅਲ ਦੀ ਡੈਫੀਨੇਟਲੀ ਡਿਮਾਂਡ ਜ਼ਿਆਦਾ ਹੁੰਦੀ ਹੈ ਬਟ ਕਮਰਸ਼ੀਅਲ ਜਿਹੜੀਆਂ ਮੌਰਗੇਜਸ ਨੇ ਉਹ ਚਾਹੇ ਬਿਜ਼ਨਸ ਫਾਈਨੈਂਸਿੰਗ ਹੈ ਕਈ ਵਾਰ ਵੱਡੇ ਬਿਜ਼ਨਸ ਹੁਣ ਜੇ ਅੱਜ ਦੀ ਗੱਲ ਕਰੀਏ ਸਾਡੇ ਕੋਲ ਇੱਕ $20 million ਦੀ ਗਲਾਸ ਦੀ ਫੈਕਟਰੀ ਪਰਚੇਸ ਦਾ ਬਿਜ਼ਨਸ ਹੈਗਾ ਜਿਹੜੀ ਇਸਟੈਬਲਿਸ਼ ਕੰਪਨੀ ਇੱਥੇ ਟੋਰੋਂਟੋ ਦੇ ਵਿੱਚ ਹੈਗੀ ਹੈ ਉਹ ਸੈੱਲ ਹੋ ਰਹੀ ਹੈ ਸੋ ਇੱਦਾਂ ਦੇ ਬਿਜ਼ਨਸ ਫਾਈਨੈਂਸਿੰਗ ਵੀ ਅਸੀਂ ਕਰ ਰਹੇ ਹਾਂ ਜਿਹੜੀਆਂ ਸਾਡੇ ਕੋਲ ਟਰੱਕਿੰਗ ਆਪਣੇ ਕਮਿਊਨਿਟੀ ਬਹੁਤ ਜ਼ਿਆਦਾ ਪਾਪੂਲਰ ਹੈਗੀ ਹੈ ਟਰੱਕਿੰਗ ਕਮਿਊਨਿਟੀ ਦੇ ਵਿੱਚ ਟਰੱਕਾਂ ਵਾਲਿਆਂ ਦੇ ਵੇਅਰ ਹਾਊਸ ਟਰੱਕਾਂ ਵਾਲਿਆਂ ਦੇ ਯਾਰਡ ਜਿਹੜੀਆਂ ਫਲੀਟਸ ਕਿਸੇ ਕੋਲ 2 ਟਰੱਕ ਨੇ ਉਹਨੇ 10 ਕਰਨੇ ਆ ਕਿਸੇ ਨੇ 20-50 ਕਰਨੇ ਆ ਸਾਡੇ ਕੋਲ ਪ੍ਰੋਫਾਈਲ ਨੇ 2-2 ਟਰੱਕਾਂ 1-1 ਟਰੱਕਾਂ ਵਾਲਿਆਂ ਤੋਂ ਲੈ ਕੇ ਜੀ ਜਿਹਨਾਂ ਦੇ 2-200, 400-400 ਟਰੱਕ ਹੈ ਸੋ ਇੱਦਾਂ ਦੇ ਜਿਹੜੇ ਕਲਾਇੰਟਸ ਕਰੰਚ 'ਚ ਫਸੇ ਹੁੰਦੇ ਆ ਜਦੋਂ ਇਹਨਾਂ ਦੇ ਉਹ 45 ਦਿਨਾਂ ਦਾ ਟਾਈਮ ਜਦੋਂ ਇਹਨਾਂ ਦੀ ਇਨਵੋਇਸਿਸ ਨਹੀਂ ਮਾਰਕੀਟ ਦੇ ਵਿੱਚ ਕਮਰਸ਼ੀਅਲ, ਜਦੋਂ ਇਹਨਾਂ ਨੂੰ ਪੈਸੇ ਦੀ ਲੋੜ ਹੈ, ਡਰਾਈਵਰਾਂ ਨੂੰ ਪੈਸੇ ਪੇ ਕਰਨੇ ਆ, ਦੂਜੇ ਪਾਸੇ ਉਹ ਮਿਲਦੇ ਨਹੀਂ।
ਆਪਾਂ ਕੱਲ ਨੂੰ ਕਰਾਂਗੇ ਜੀ ਡਿਟੇਲ ਚ ਗੱਲ, ਹੁਣ ਨੰਬਰ ਦੇ ਜੋ ਪਲੀਜ਼, ਕੱਲ ਨੂੰ ਫਿਰ ਟਾਈਮ ਆਪਾਂ ਰੱਖਾਂਗੇ।
ਠੀਕ ਠੀਕ ਹੈ ਬਰਾੜ ਸਾਹਿਬ, ਰਣਜੀਤ ਢਿੱਲੋਂ ਸੈਂਟਰ ਮਾਰਗੇਜ ਸਮਾਰਟ, 9054992700।
ਢਿੱਲੋਂ ਸਾਹਿਬ ਮਾਫ਼ੀ ਚਾਹੁੰਦੇ, ਅੱਜ ਆਪਾਂ ਦੋਸਤੋ ਢਿੱਲੋਂ ਸਾਹਿਬ ਨਾਲ ਤਾਲਮੇਲ ਕਰਨਾ। ਤੁਸੀਂ 27 ਤੇ ਐਲਬੀਅਨ ਦੀ ਨੁੱਕਰ ਤੇ ਟਿਮ ਹੋਲਟਨ ਦੇ ਨਾਲ ਇਹਨਾਂ ਦਾ ਆਫਿਸ ਹੈਗਾ ਰਣਜੀਤ ਢਿੱਲੋਂ ਜੀ ਦਾ, ਮੋਰਗੇਜ ਦੀ ਜ਼ਰੂਰਤ ਆ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਸਾਡਾ ਸਮਾਂ ਜਿਹੜਾ ਉਹ ਸਮਾਪਤੀ ਵਾਲਾ, ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਦੋਸਤੋ, ਹੁਣ ਮਾਫ਼ੀ ਚਾਹੁੰਦਾ ਤੁਹਾਡੀਆਂ ਕਾਲਸ ਆ ਜਿਹੜੀਆਂ ਉਹ ਮੈਂ ਨਹੀਂ ਲੈ ਸਕਦਾ, ਪਰ ਖਬਰਾਂ ਤਾਂ ਖਬਰਾਂ ਹੁੰਦੀਆਂ ਨੇ ਜੀ, ਜਾਂਦੇ ਜਾਂਦੇ ਖਬਰ ਤੁਹਾਨੂੰ ਦੇ ਜੀ ਕਿ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਬੈਠੇ ਨੇ ਭਾਰਤੀ, ਜਿੱਥੇ 15 ਅਗਸਤ ਦੀਆਂ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਨੇ, ਅਤੇ ਕੱਲ੍ਹ ਪਾਕਿਸਤਾਨ ਨਾਲ ਸੰਬੰਧਿਤ ਜਿਹੜੇ ਬਾਹਰ ਬੈਠੇ ਸੀ ਲੋਕ ਉਹ ਮੁਬਾਰਕਾਂ ਦੇ ਰਹੇ ਸੀ, ਪਰ ਨਾਲ ਦੀ ਨਾਲ ਜਿੱਥੇ ਜਿੱਥੇ ਵੀ ਇਹਨਾਂ ਦੇ ਕੌਂਸਲੇਟ ਆਫਿਸ ਨੇ, ਟੋਰੋਂਟੋ ਦੇ ਵਿੱਚ ਕੌਂਸਲੇਟ ਆਫਿਸ ਆ, ਉਹਦੇ ਸਾਹਮਣੇ ਕਸ਼ਮੀਰੀਆਂ ਨੇ ਅਤੇ ਸਿੱਖਾਂ ਨੇ ਅਤੇ ਕੁਝ ਹੋਰ ਲੋਕਾਂ ਨੇ ਪ੍ਰੋਟੈਸਟ ਕੀਤੇ ਨੇ, ਅਤੇ ਨਾਲ ਦੀ ਨਾਲ ਬਰੈਂਪਟਨ ਦੇ ਵਿੱਚ ਵੀ ਕੌਂਸਲੇ ਜਿਹੜਾ ਪਾਸਪੋਰਟ ਆਫਿਸ ਹੈਗਾ ਉੱਥੇ ਅੱਜ ਇੱਕ ਪ੍ਰੋਟੈਸਟ ਆ ਜਿਹੜਾ ਉਹ ਹੋ ਰਿਹਾ, ਜਿਹਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਭਾਰਤ ਸਰਕਾਰ ਆ ਜਿਹੜੇ ਉਹ ਸਾਡੇ ਜਿਹੜੇ ਹੱਕ ਨੇ ਉਹਨਾਂ ਨੂੰ ਲਗਾਤਾਰ ਕੁਚਲ ਰਹੀ ਹੈ, ਅਤੇ ਖਾਸ ਕਰਕੇ ਕਸ਼ਮੀਰ ਦੇ ਮੁੱਦੇ ਦੇ ਉੱਤੇ, ਮਤਲਬ ਬਹੁਤ ਮਾੜਾ ਹਾਲ ਆ ਜਿਹੜਾ ਕਸ਼ਮੀਰੀਆਂ ਦਾ ਕੀਤਾ ਜਾ ਰਿਹਾ। ਖੈਰ ਜੀ, ਸਮਾਂ ਇਸ ਤੋਂ ਵੱਧ ਇਜਾਜ਼ਤ ਨਹੀਂ ਦਿੰਦਾ ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਾਫ਼ੀ ਚਾਹੁੰਦੇ, ਅਸੀਂ ਅੱਜ ਬਹੁਤ ਸਾਰੀਆਂ ਕਾਲਸ ਨਹੀਂ ਲੈ ਸਕੇ, ਧੰਨਵਾਦ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan,
kabhi na bhoolo. ज़माना हैरान, कोई दीवाना है कोई जान से गया साहिदा
Hi Canada, Assalamu Alaikum, this is Bilal Ashraf
and this is Mahira Khan and our film Superstar is coming out this Eid al-Adha.
So go and get your tickets now
right now
and see us on the big screen.
Canadian Sports and Recreation Marketing ला रहा है क्रिकेट के पुरजोश शायकीन के लिए पहला मेगा इवेंट ताजा फर्स्ट कैनेडियन इंटरनेशनल डे बॉल क्रिकेट चैंपियनशिप
सितंबर 14 और 15 CAA सेंटर ब्रैम्पटन में आ रहा है ताजा फैंटास्टिक फॉल फेस्ट
रंगारंग तफरी से भरपूर शानदार प्रोग्राम
टिकट फ्री पार्किंग फ्री स्टॉल बुकिंग या स्पॉन्सरशिप के लिए राबता कीजिए
416-560-8583
चांदनी चौक चाट चटोरी गली में आमचू मुंबई पाव भाजी चटोरी गली में कलकत्ता भेलपुरी चटोरी गली में जलेबी तलेगी चटोरी गली में कपल कनर मटका चटोरी गली में
Enjoy Kijiye 12 food stations and up to 150 items at Chattori Gully Food Festival, Tandoori Flame Mississauga and Brampton. Niyat phislegi jab jeeb laplapayegi, jab janta Tandoori Flame mein aayegi. Tandoori Flame, sab ke liye kuch na kuch.
Aaj jinna mitona hove, todi bina nahi hu jachda.
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ ਹੰਡਣ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ 74 ਡੈਵਨ ਰੋਡ ਜਾਂ